सतनाम श्री वाहे गुरु साहिब जी तनासरी महला चौथा मेरे साहा मैं हर दर्शन सुख होए हमरी बेदन तू जानता साहा अवर क्या जान कोए मेरे साहा मैं हर दर्शन सुख होए हमरी बेदन तू जानता साहा अवर क्या जान कोए रहाऊ साचा साहिब सच तू मेरे साहा तेरा किया सच सब होए झूठा किस को आखिया साहा दूजा नाही कोए सबना विच तू वरतदा साहा सब तुझ त्यावह दिन रात सब तुझ ही थाव हो मांग दे मेरे साहा तू सबना कर है एक दात सब को तुझ ही विच है मेरे साहा तुझ ते बाहर कोई नाही सब जीव तेरे तू सब सदा मेरे साहा सब तुझ ही माहे समाहे सबना की तू आस है मेरे प्यारे सब तुझ है त्याव है मेरे साह ज्यो पावै त्यों रख तू मेरे प्यारे सच नानक के पातशाह सबना की तू आस है मेरे प्यारे सब तुझ है त्याव है मेरे साह ज्यों पावै त्यों रख तू मेरे प्यारे सच नानक के पातशाह वाहे गुरु जी का खालसा वाहे गुरु जी की फतेह।
परम सम्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर गुरुद्वारा मंजी साहिब दीवान अस्थान आप संगत हाजरी पा रहे हो अमृत गुरबाणी कीर्तन आप जी नो भाई साहिब जी ने श्रवण कराया है। सचखंड श्री हरिमंदर साहिब जी विखे ਅੰਮ੍ਰਿਤ ਵੇਲੇ ਅੱਜ ਜੋ ਅੰਮ੍ਰਿਤ ਸ਼ਬਦ ਹੁਕਮ ਰੂਪ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਨੇ, ਇਹਨਾਂ ਅੰਮ੍ਰਿਤ ਬਚਨਾਂ ਦੇ ਉਚਾਰਨ ਕਰਤਾ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਰਚੈਤਾ ਨਿਮਰਤਾ ਦੇ ਪੁੰਜ ਰਸਕ ਬੈਰਾਗੀ ਸਤਿਗੁਰੂ ਊਣਿਆਂ ਨੂੰ ਭਰਨ ਵਾਲਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਹਜ਼ੂਰ ਦੀ ਅੰਮ੍ਰਿਤ ਰਸਨਾ ਤੋਂ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ। ਅੱਜ ਦੀ ਵਿਚਾਰ ਦਾ ਜੋ ਵਿਸ਼ਾ ਹੈ, ਜੋ ਇਸ ਸ਼ਬਦ ਵਿੱਚ ਦਾਤਾਰ ਨੇ ਕਿਰਪਾ ਕੀਤੀ, ਇਸ ਵਿੱਚ ਪਹਿਲੀਆਂ ਦੋ ਤੁਕਾਂ ਰਹਾਉ ਦੀਆਂ ਤੁਕਾਂ ਨੇ, ਜਿਸ ਵਿੱਚ ਦਾਤਾਰ ਜੀ ਨੇ ਪ੍ਰਭੂ ਚਰਨਾਂ ਵਿੱਚ ਅਰਦਾਸ ਕੀਤੀ ਹੈ, ਇਹ ਮੇਰੇ ਮਾਲਕ ਹਰੀ ਪ੍ਰਭੂ ਆਪ ਜੀ ਦੇ ਦਰਸ਼ਨਾਂ ਵਿੱਚੋਂ ਮੈਨੂੰ ਸੁੱਖ ਦੀ ਦਾਤ ਮਿਲੇ, ਦਰਸ਼ਨ ਪ੍ਰਾਪਤ ਹੋ ਜਾਣ। ਦੂਸਰੀ ਗੱਲ, ਮੇਰੇ ਅੰਦਰ ਦੀ ਪੀੜਾ ਨੂੰ, ਇਸ ਦਰਸ਼ਨ ਪਿਆਸ ਦੀ ਤਾਂਘ ਨੂੰ, ਇਸ ਦਰਦ ਨੂੰ ਕੋਈ ਹੋਰ ਨਹੀਂ ਜਾਣ ਸਕਦਾ, ਇਸ ਅੰਦਰ ਦੀ ਤਾਂਘ ਪੀੜਾ ਖਿੱਚ ਨੂੰ ਕੇਵਲ ਵਾਹਿਗੁਰੂ ਜੀ ਆਪ ਹੀ ਜਾਣ ਦੇਖੋ। ਦੂਸਰੇ ਇਹਦੇ ਵਿੱਚ ਬਚਨ ਨੇ, ਤੂੰ ਆਪ ਸਭ ਕੁਝ ਪੈਦਾ ਕੀਤਾ ਹੋਇਆ, ਹਰ ਚੀਜ਼ ਤੇਰੇ ਹੁਕਮ ਵਿੱਚ ਸਮਾਈ ਹੈ, ਤੇਰੇ ਹੁਕਮ ਵਿੱਚ ਪੈਦਾਇਸ਼ ਹੈ, ਤੇਰੇ ਹੁਕਮ ਵਿੱਚ ਹੀ ਲਵਲੀਨਤਾ ਹੈ, ਅਭੇਦਤਾ ਹੈ। ਸੱਚ ਇਹ ਵੀ ਸਭ ਤੇਰੇ ਦਰ ਤੇ ਖਲੋ ਕੇ ਝੋਲੀਆਂ ਅੱਡ ਕੇ ਮੰਗਦੇ ਨੇ, ਤੂੰ ਇੱਕ ਦਾਤਾ ਅਣਗਿਣਤ ਜੀਵਾਂ ਦੀਆਂ ਝੋਲੀਆਂ ਭਰ ਰਿਹਾ ਹੈ। ਹੇ ਮੇਰੇ ਪਾਰ ਬ੍ਰਹਮ ਪਰਮੇਸ਼ਵਰ ਸ਼ਾਹ ਜੀ, ਆਪ ਜੀ ਕਿਰਪਾ ਕਰੋ, ਮੈਂ ਦਿਨ ਰਾਤ ਆਪ ਜੀ ਦੀ ਇਬਾਦਤ, ਆਪ ਜੀ ਦੀ ਬੰਦਗੀ, ਆਪ ਜੀ ਦਾ ਸਿਮਰਨ ਕਰਦਾ ਰਹਾਂ। ਆਓ ਸਾਧ ਸੰਗਤ, ਇਸ ਅੰਮ੍ਰਿਤ ਸ਼ਬਦ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਸ ਇਲਾਹੀ ਬਚਨ ਨੂੰ ਆਪਾਂ ਵਿਚਾਰਨ ਦਾ ਯਤਨ ਕਰੀਏ। ਹਜ਼ੂਰ ਦੇ ਚਰਨਾਂ ਵਿੱਚ ਜਿਤਨੇ ਵੀ ਆਪ ਜੀ ਹਾਜ਼ਰ ਹੋ, ਸਾਧ ਸੰਗਤ, ਆਪ ਜੀ ਬਖਸ਼ੋ ਆਸੀਸ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਵਿੱਚ ਵਰਤ ਕੇ ਵਿਚਾਰ ਕਰਾ ਲਵੋ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਧਨਾਸਰੀ ਹੈ, ਔਰ ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਮਹੱਲਾ ਚੌਥਾ ਕਹਿਣ ਤੋਂ ਮੁਰਾਦ ਚੌਥੇ ਗੁਰਦੇਵ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ। ਉਹ ਸਤਿਗੁਰੂ ਜਿਨ੍ਹਾਂ ਦਾ ਪੁਰਬ ਅਸੀਂ ਬਹੁਤ ਸ਼ਰਧਾ, ਅਕੀਦਤ ਔਰ ਭਾਵਨਾ ਨਾਲ ਮਨਾਉਣ ਜਾ ਰਹੇ ਹਾਂ ਔਰ ਮਨਾ ਰਹੇ ਹਾਂ, ਉਸ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਉਹਨਾਂ ਨੇ ਆਪਣੀ ਰਸਨਾ ਤੋਂ ਇਹ ਬਚਨ ਉਚਾਰਨ ਕੀਤੇ ਨੇ। ਥੋੜ੍ਹਾ ਜਿਹਾ ਹਜ਼ੂਰ ਦੇ ਚਰਨ ਪਰਸ ਲਈਏ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਨੇ ਇੰਨੀ ਬਖਸ਼ਿਸ਼ ਇਸ ਮਾਨਵਤਾ 'ਤੇ ਸਾਡੇ 'ਤੇ ਕੀਤੀ ਜੀ, ਕਿ ਦਾਤਾਰ ਜੀ ਨੇ अपनी मुबारक रसना तो जो बाणी उच्चारण कीती है वो श्री गुरु ग्रंथ साहिब जी दे 30 रागां दे विच दर्ज है। दास ने एक बार अर्ज कीती सी कि गुरु नानक साहिब जी महाराज उन्होंने 19 रागां विच बाणी उच्चारण कीती, गुरु रामदास सतगुरु उन्होंने बख्शिश कीती 19 राग, गुरु नानक साहिब जी ने जिहड़े वरते 19 राग ओ लए ते 11 राग होर गुरु रामदास जी ने अपने कोलों उच्चारण करके अपनी रसना तो 30 रागां दे विच बाणी उच्चारण कीती है। बड़ी नवी शब्दावली वरती गुरु रामदास जी ने, उन्हां दे अपनी बहुत शब्द ऐसे ने जिहड़े नवीन ने, पहला नहीं सानूं मिलणगे साहित विचों। धन गुरु रामदास महाराज, उन्हां दी बाणी विच बिरहा है, गुरु प्यार है, सच एवे अत दी निर्माणता है, गुरु साहिब दा खिन खिन शुकराना करदे ने गुरु रामदास जी। ते ए वी सत कि जे कोई गुरु का निंदक है, गुरु घर दा विरोधी है, ईरखा अधीन गुरु साहिब जी दी अकारथ निंदा कर रहा है, ते गुरु रामदास गौड़ी की वार विच एहो जै निंदकां दा, एहो जै साकत पुरशां दा, एहो जै ईरखा दी भट्ठ विच सड़दे कोई बंदे, उन्हां दा भी खुलासा करदे ने ओह किन्ने कु दुखी ने, पर कृपालू इन्ने ने क्योंकि असीं हजूर दा पुरब मना रहे हां। गुरु नानक साहिब दे वेले जिहड़े विछड़ गए, गुरु अंगद साहिब सच्चे पातशाह जी दे वेले दूरियां बन रहीयां, गुरु अमरदास जी दे वेले थोड़ा जिहा नेड़े लगे, गुरु रामदास ने चौथे जामे इन्नी कृपा कीती उन्हां निंदकां दुष्टां सारियां नूं गुरु रामदास ने तार दिता। हजूर दे बचन ने गुर बाबे फिटके से फिटे, गुर अंगद कीते कूड़ियारे, गुर तीजी पीढ़ी विचारिया क्या इन्हां हथ विचारे, गुर चौथी पीढ़ी टिकिया तिन निंदक दुष्ट सब तारे। ऐसे दीन दयाल गुरु रामदास सच्चा पातशाह उन्होंने अपनी रसना तो तनासरी राग दे अंदर इस अमृत शब्द नू उचारण कीता है।
मेरे साहा मैं हर दर्शन सुख होए।
इस अमृत शब्द दे विच सतगुरु ने एक लफज दी बहुत वार वरतों कीती है, वो शब्द है साहा। इहदा अर्थ शाह तो शब्द बनाया, मेरे साहा, शाह दा लफजी अर्थ एक असी करने है जिस कोल पूंजी है, धन दौलत है आपां शाहूकार कहने, पर इत्थे शब्द दे असी अर्थ करांगे मालिक। इहदा अर्थ है हे मेरे मालिक, हे मेरे शाहा, हे मेरे परमात्मा जी, मेरे वाहिगुरु जी, आप जी बख्शिश करन वाले को, मेरे शाहा मैं हर दर्शन सुख होए। मैनू हरी दा अर्थ कल भी असी कीता परमात्मा, दर्शन दा अर्थ उन्हां दे दीदार, सुख दा अर्थ है आत्मक आनंद। हे मेरे मालक वाहिगुरु जी, यही शब्द अर्थ करिए सिद्धे, मेरे पार ब्रह्म परमेश्वर मेरे मालक जी, खरी दे दर्शना दी दात प्राप्त होवे ते सच एवे इस दर्शना विच्चो ही मैनू आत्मक सुख मिलदा है। परमात्मा जी दे दर्शन, ओदे दर्शना विच्चो ही मैनू आत्मक आनंद, आत्मक सुख, अंदर दा खेड़ा ओ हासिल होवेगा।
हमरी बेदन तू जानता साहा।
हमरी बेदन तू जानता, हे परमात्मा वैगुरु मेरे शाहा, हमरी दा अर्थ साडी, बेदन दा अर्थ असी करांगे अखरी अर्थ पीड़ा करांगे, दर्द करांगे, पर एदे अर्थ करांगे दर्शना दी तीव्रतांग। हे मेरे शाहा, मेरे परमात्मा जी, मेरे अंदर दी पीड़ा नू, मेरे अंदर दे दर्द नू सिर्फ तुसी जानदे हो, आप जी ही इस पीड़ा तो वाकिफ हो।
अवर क्या जाना कोई,
अवर क्या जाना कोई, अवर दर्थ दूजा, ਵਾਹਿਗੁਰੂ ਜੀ ਤੇਰੇ ਤੋਂ ਬਿਨਾਂ ਮੇਰੀ ਇਸ ਦਰਦ ਨੂੰ ਇਸ ਪੀੜਾ ਨੂੰ ਹੋਰ ਕੋਈ ਨਹੀਂ ਜਾਣ ਸਕਦਾ, ਕਿਸੇ ਕੋਲ ਇੰਨੀ ਸਮਝ ਨਹੀਂ ਕਿ ਮੇਰੇ ਅੰਦਰ ਦੇ ਇਸ ਦਰਦ ਨੂੰ ਕੋਈ ਸਮਝ ਸਕੇ। ਗੁਰਮੁਖੋ ਇਹਨਾਂ ਪਹਿਲੀਆਂ ਦੋ ਤੁਕਾਂ ਦੇ ਆਪਾਂ ਅੱਖਰੀ ਅਰਥ ਕੀਤੇ ਨੇ ਤੇ ਇਹ ਦੋ ਤੁਕਾਂ ਜਿਹੜੀਆਂ ਨੇ ਸ਼ਬਦ ਦਾ ਤੱਤ ਭਾਵ ਕਹਿ ਲਵਾਂ ਕਿ ਰਹਾਉ ਦੇ ਬਚਨ ਗੁਰਦੇਵ ਨੇ ਇਹ ਦਰਜ ਕੀਤੇ ਨੇ ਕਿ ਪਰਮਾਤਮਾ ਜੀ ਦੇ ਦਰਸ਼ਨਾਂ ਵਿੱਚ ਆਤਮਕ ਸੁੱਖ, ਉਸ ਦਰਸ਼ਨਾਂ ਦੀ ਤਾਂਘ ਦੀ ਦਰਦ ਨੂੰ ਪੀੜਾ ਨੂੰ ਕੇਵਲ ਪਰਮਾਤਮਾ ਜੀ ਜਾਣਦੇ ਨੇ, ਬਾਕੀ ਮੇਰੇ ਇਸ ਪੀੜਾ ਨੂੰ ਹੋਰ ਕੋਈ ਨਹੀਂ ਜਾਣ ਸਕਦਾ। ਬਸ ਇਹ ਸ਼ਬਦ ਦਾ ਜ਼ਿਆਦਾ ਸਤਿਗੁਰੂ ਨੇ ਬਖਸ਼ਿਸ਼ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਜੀ ਜਿੱਥੇ ਹਜ਼ੂਰ ਨੇ ਨਾਮ ਦੀ ਜਾਚਨਾ ਕੀਤੀ, ਭਗਤੀ ਦੀ ਜਾਚਨਾ ਕੀਤੀ, ਸਿਮਰਨ ਦੀ ਜਾਚਨਾ ਕੀਤੀ, ਉੱਥੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਕਾਰਾਂ ਨੇ ਅਨੇਕਾਂ ਸ਼ਬਦ ਜਿਹੜੇ ਨੇ ਉਹ ਪਰਮਾਤਮਾ ਦੇ ਦਰਸ਼ਨਾਂ ਦੀ ਅਭਿਲਾਸ਼ਾ ਲਈ, ਦਰਸ਼ਨਾਂ ਦੀ ਆਕਾਂਖਸ਼ਾ ਰੱਖ ਕੇ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਇਸ ਨੂੰ ਫਿਰ ਸੁਣਿਓ ਕਿ ਪਰਮੇਸ਼ਵਰ ਦੇ ਦੀਦਾਰ ਦੇ ਲਈ, ਪਰਮਾਤਮਾ ਦੇ ਦਰਸ਼ਨ ਲਈ ਅਨੇਕਾਂ ਸ਼ਬਦ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੇ ਗਏ, ਪਰ ਇਹ ਦਰਸ਼ਨਾਂ ਵਾਲਾ ਸ਼ਬਦ ਜਿਹੜਾ ਹੈ ਇਹ ਕੇਵਲ ਬੋਧਕ ਕਵਿਤਾ ਦਾ ਹੀ ਕੋਈ ਕਰਾਮਾਤ ਨਹੀਂ, ਇਹ ਦਰਅਸਲ ਤੁਰ ਅੰਦਰ ਜਿਹੜੀ ਜਗਿਆਸਾ ਹੈ ਕਿ ਪਰਮਾਤਮਾ ਦੇ ਦੀਦਾਰ ਹੋ ਜਾਣ, ਉਹਦੇ ਦਰਸ਼ਨਾਂ ਦੀ ਝਲਕ ਮਿਲ ਜਾਏ, ਸਤਿਗੁਰੂ ਨੇ ਕਿਰਪਾ ਕਰ ਉਹ ਤੁਰ ਅੰਦਰ ਤੋਂ ਆਪਣੇ ਅੰਦਰ ਦੀ ਪੀੜਾ, ਅੰਦਰ ਦੀ ਦਰਦ ਪਰਮਾਤਮਾ ਦੇ ਸਾਹਮਣੇ ਪ੍ਰਗਟ ਕੀਤੀ ਹੈ। ਥੋੜ੍ਹਾ ਜਿਹਾ ਇਸ ਬੇਨਤੀ ਨੂੰ ਆਪ ਜੀ ਸੁਣਿਓ। ਵੈਸੇ ਦਰਸ਼ਨ ਦੀ ਗੱਲ ਕਰਦਿਆਂ ਸੱਜਣਾ ਨੇ ਦੱਸਿਆ ਕਿ ਦਰਸ਼ਨ ਚਾਰ ਪ੍ਰਕਾਰ ਦੇ ਹੁੰਦੇ ਨੇ ਕਿ ਚਿੱਤਰ ਦਰਸ਼ਨ, ਸੁਪਨ ਦਰਸ਼ਨ, ਪ੍ਰਤੱਖ ਦਰਸ਼ਨ, ਸਰਵਣ ਦਰਸ਼ਨ। ਚਿੱਤਰ ਦਰਸ਼ਨ ਦਾ ਅਰਥ ਹੈ ਕਿਸੇ ਦੀ ਮੂਰਤ ਦੇਖ ਕੇ ਯਾਦ ਆ ਜਾਣੀ। ਪ੍ਰਤੱਖ ਦਰਸ਼ਨ ਦਾ ਅਰਥ ਹੈ ਅੱਖਾਂ ਨਾਲ ਸਾਹਮਣੇ ਦੇਖ ਲੈਣਾ। ਸੁਪਨ ਦਰਸ਼ਨ ਦਾ ਅਰਥ ਹੈ ਜਿਹਨੂੰ ਅੱਖਾਂ ਨਾਲ ਨਾ ਦੇਖਿਆ ਹੋਵੇ ਤੇ ਸੁਪਨੇ ਵਿੱਚ ਉਹਦੀ ਝਲਕ ਮਿਲ ਜਾਏ, ਉਹਨੂੰ ਸੁਪਨ ਦਰਸ਼ਨ ਕਹਿੰਦੇ ਨੇ। ਗੁਰਮੁਖੋ ਚੌਥੇ ਨੇ ਕਿ ਸਰਵਣ ਦਰਸ਼ਨ, ਨਾ ਅੱਖਾਂ ਦੇ ਸਾਹਮਣੇ ਹੈ ਨਾ ਦੇਖਿਆ ਹੈ, ਪਰ ਦਰਅਸਲ ਜਦੋਂ ਉਹਨਾਂ ਦੀ ਸਿਫਤ ਹੁੰਦੀ ਏ, ਬਚਨ ਹੁੰਦੇ ਨੇ, ਤੇ ਉਦੋਂ ਕੰਨਾਂ ਦੇ ਰਾਹੀਂ ਸੁਣ ਕੇ ਆਪਣੇ ਅੰਦਰ ਜਿਹੜਾ ਉਹਨਾਂ ਦਾ ਵਜੂਦ ਬਣਦਾ ਹੈ ਉਹਨੂੰ ਸਰਵਣ ਦਰਸ਼ਨ ਵੀ ਕਿਹਾ ਜਾਂਦਾ ਹੈ। ਥੋੜ੍ਹਾ ਜਿਹਾ ਆਓ ਇਸ ਨੂੰ ਬਾਣੀ ਚੋਂ ਆਪਾਂ ਸ਼ੁਰੂ ਕਰਨੇ ਹੈ। ਇੱਕ ਤਾਂ ਅੱਜ ਦਰਸ਼ਨ ਦੀ ਪਿਆਸ, ਦੂਜੀ ਅੰਦਰ ਦੀ ਵੇਦਨਾ, ਪਹਿਲੀਆਂ ਦੋ ਬਾਤਾਂ ਇਹ ਬਾਣੀ ਚੋਂ ਦੇਖੀ। ਗੁਰਮੁਖੋ ਦਰਸ਼ਨ ਦੀ ਜਗਿਆਸਾ ਹਰ ਇੱਕ ਨੂੰ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਗੁਰਦੁਆਰੇ, ਧਰਮ ਅਸਥਾਨਾਂ ਤੇ, ਸੱਚ ਇਹ ਵੇ ਸਾਰੇ ਜਿੰਨੇ ਵੀ ਲੋਕ ਜੁੜਦੇ ਨੇ, ਜਿੰਨੇ ਵੀ ਇਨਸਾਨ ਹੁੰਦੇ ਨੇ, ਹਰ ਇੱਕ ਦੀ ਇੱਛਾ ਇਹ ਨਹੀਂ ਹੁੰਦੀ ਕਿ ਮੈਨੂੰ ਪਰਮਾਤਮਾ ਦੇ ਦਰਸ਼ਨ ਹੋਣ, ਮੈਂ ਉਹਦੇ ਦਰਸ਼ਨਾਂ ਦੀ ਝਲਕ ਮਾਣ ਸਕਾਂ। ਹਰ ਬੰਦਾ ਆਪਣੇ ਆਪਣੇ ਅੰਦਰ ਦੀ ਵੇਦਨਾ, ਲੋੜ, ਜ਼ਰੂਰਤ, ਬਿਰਥਾ ਲੈ ਕੇ ਗੁਰੂ ਦੇ ਸਾਹਮਣੇ ਆਉਂਦਾ ਹੈ। ਸੁਖਮਨੀ ਸਾਹਿਬ ਜੀ ਦਾ ਇੱਕ ਪਦਾ, ਉਹਦਾ ਪਾਠ ਆਪਾਂ ਕਰ ਲਈਏ। ਉਸ ਵਿੱਚ ਆਪ ਜੀ ਦੇਖੋਗੇ ਦਰਸ਼ਨ ਪਿਆਸ ਦੀ ਕੀਮਤ ਕਿੰਨੀ ਕੁ ਹੈ ਗੁਰੂ ਅਰਜਨ ਦੇਵ ਦੀ ਨਜ਼ਰ ਵਿੱਚ। ਪਹਿਲੀ ਗੱਲ ਤਾਂ ਇਹ ਕਿ ਦਰਸ਼ਨਾਂ ਦੀ ਤਾਂਘ ਲੈ ਕੇ ਜਿਹੜਾ ਆਉਂਦਾ ਉਸ ਦੀ ਕਿੰਨੀ ਕੁ ਵੈਲਿਊ ਹੈ ਗੁਰੂ ਦਰਬਾਰ ਵਿੱਚ। ਇਹ ਅੰਮ੍ਰਿਤ ਬਚਨ ਨੇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਦੇਖੋ ਇਹਦੇ ਵਿੱਚ ਜਿਹੜੀਆਂ ਪਹਿਲੀਆਂ ਅੱਠ ਤੁਕਾਂ ਨੇ ਉਹ ਨਿਜਤਾ ਨਾਲ ਜੁੜੀਆਂ ਹੋਈਆਂ ਨੇ। ਮੰਨ ਲਓ ਜੇ ਕਿਸੇ ਦੇ ਅੰਦਰ ਇਹ ਜਗਿਆਸਾ ਹੈ ਮੈਨੂੰ ਚਾਰ ਪਦਾਰਥ ਮਿਲ ਜਾਣ ਜਿਹਨੂੰ ਅਸੀਂ ਧਰਮ, ਅਰਥ, ਕਾਮ ਤੇ ਮੋਹ ਕਹਿੰਦੇ ਹਾਂ। ਗੁਰੂ ਸਾਹਿਬ ਕਹਿੰਦੇ ਜੇ ਚਾਰ ਪਦਾਰਥਾਂ ਦੀ ਆਕਾਂਖਸ਼ਾ ਹੈ ਤੇ ਫਿਰ ਇੱਕ ਕੰਮ ਕਰ, ਤੂੰ ਸੰਗਤ ਵਿੱਚ ਸੇਵਾ ਕਰਿਆ ਕਰ। ਜਦੋਂ ਸੰਗਤ ਵਿੱਚ ਸੇਵਾ ਕਰੇਗਾ ਤੈਨੂੰ ਚਾਰ ਪਦਾਰਥਾਂ ਦੀ ਪ੍ਰਾਪਤੀ ਹੋ ਜਾਏਗੀ ਗੁਰੂ ਕੀ ਸੰਗਤ ਦੀ ਸੇਵਾ ਕਰਦਿਆਂ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲੱਗੈ, ਸੰਤ ਜਨਾਂ ਦੀ, ਗੁਰਮੁਖਾਂ ਦੀ ਸੇਵਾ ਕਰ। ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ। ਹੁਣ ਫਿਰ ਬੇਨਤੀ ਸੁਣੋ, ਪਹਿਲਾਂ ਸਿਰਫ ਚਾਰ ਪਦਾਰਥ ਨੇ, ਸਾਧ ਜਨਾਂ ਕੀ ਸੇਵਾ ਲੱਗੈ। ਪਰ ਜੇਕਰ ਕੋਈ ਬੰਦਾ ਕਿਸੇ ਦੁੱਖ ਨਾਲ ਪੀੜਿਤ ਹੈ, ਉਹ ਸਰੀਰਕ ਦੁੱਖ ਹੋਵੇ, ਮਾਨਸਿਕ ਦੁੱਖ ਹੋਵੇ, ਕਿਸੇ ਕਿਸਮ ਦਾ ਵੀ ਉਹ ਦੁੱਖ ਹੋਵੇ, ਗੁਰੂ ਸਾਹਿਬ ਕਹਿੰਦੇ ਤੂੰ ਜੇ ਤੂੰ ਇਸ ਕਰਕੇ ਗੁਰੂ ਕੋਲ ਆਇਆ ਕਿ ਮੇਰੇ ਦੁੱਖ ਮਿਟ ਜਾਣ, ਫਿਰ ਇੱਕ ਕੰਮ ਕਰ, ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਸਿਫਤ, ਗੁਰੂ ਦੇ ਸ਼ਬਦਾਂ ਦਾ ਕੀਰਤਨ ਕਰ, ਉਹਦੇ ਨਾਮ ਨੂੰ ਉੱਚੀ ਉੱਚੀ ਗਾ, ਜਿੰਨਾ ਤੂੰ ਉਹਦੀਆਂ ਸਿਫਤਾਂ ਕਰੇਗਾ ਤੇਰੇ ਦੁੱਖ ਕੱਟੇ ਜਾਣਗੇ। ਪਰ ਯਾਦ ਰੱਖੋ ਇਹਦੇ ਵਿੱਚ ਦਰਸ਼ਨਾਂ ਦੀ ਮੰਗ ਨਹੀਂ, ਇਸ ਵਿੱਚ ਵੀ ਇਹ ਹੀ ਮੇਰੇ ਦੁੱਖ ਕੱਟੇ ਜਾਣ। ਹਜ਼ੂਰ ਨੇ ਬਚਨ ਕੀਤਾ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੈ ਸਦ ਗਾਵੈ, ਜੇ ਕੋ ਆਪਣੀ ਸ਼ੋਭਾ ਲੋਰੈ। ਤੀਸਰਾ ਬਚਨ, ਇਹ ਵੀ ਨਿੱਜੀ ਮੰਗ ਹੈ ਜੀ, ਦਰਸ਼ਨ ਨਹੀਂ ਇਹਦੇ ਵਿੱਚ, ਕਿ ਜੇ ਕਿਸੇ ਮਨੁੱਖ ਦੇ ਅੰਦਰ ਇਹ ਇੱਛਾ ਹੈ ਕਿ ਮੇਰੀ ਸ਼ੋਭਾ ਹੋਵੇ, ਮੇਰੀ ਉਪਮਾ ਹੋਵੇ, ਮੇਰੀ ਉਸਤਤ ਹੋਵੇ, ਤੇ ਇਹ ਵੀ ਇੱਕ ਬੜੀ ਵੱਡੀ ਭੁੱਖੇ ਪਿਆਰਿਓ। ਸੱਚਮੁੱਚ ਜਦੋਂ ਅੰਦਰ ਆਪਣਾ ਵਾਸਾ ਕਰ ਜਾਂਦੀ ਹੈ ਨਾ, ਉਦੋਂ ਬੰਦਾ ਇੰਨਾ ਕੁ ਇਹਦੇ ਵਿੱਚ ਖਚਿਤ ਹੋ ਜਾਂਦਾ ਹੈ ਸਿਫਤ ਆਪਣੀ ਉਸਤਤ ਦੇ ਵਿੱਚ, ਕਿ ਜੇ ਉਸਤਤ ਨਾ ਹੋਵੇ ਬੰਦੇ ਦਾ ਚਿਹਰਾ ਮੁਰਝਾ ਜਾਂਦਾ ਹੈ। ਸੱਚਮੁੱਚ ਜਿਵੇਂ ਅੰਦਰ ਕੋਈ ਰੋਗ ਲੱਗ ਗਿਆ ਹੈ, ਰੰਗ ਬਦਲ ਜਾਂਦਾ ਚਿਹਰੇ ਦਾ। ਮਹਾਰਾਜ ਕਹਿੰਦੇ ਜੇ ਕਿਸੇ ਨੂੰ ਇਹ ਵੀ ਇੱਛਾ ਵੀ ਮੇਰੀ ਸ਼ੋਭਾ ਹੋਵੇ, ਉਸ ਸ਼ੋਭਾ ਨੂੰ ਵੀ ਅੰਤਰੀਵ ਦੈਵੀ ਗੁਣਾਂ ਨਾਲ ਜੋੜ ਦਿੱਤਾ। ਕਹਿੰਦੇ ਜੇ ਤੂੰ ਆਪਣੀ ਸ਼ੋਭਾ ਦੀ ਇੱਛਾ ਰੱਖਣਾ ਹੈ ਤੇ ਸੰਗਤ ਵਿੱਚ ਜਾ ਕੇ ਸੇਵਾ ਕਰ, ਤੇ ਆਪਣੀ ਮੈਂ ਨੂੰ ਛੱਡ ਦੇ, ਜਿੰਨੀ ਕੌਮੇ ਨੂੰ ਛੱਡੇਗਾ ਰੱਬ ਤੈਨੂੰ ਚੰਗੀ ਸ਼ੋਭਾ ਦੇਵੇਗਾ। ਉੱਥੇ ਵੀ ਸਤਿਗੁਰੂ ਨੇ ਜ਼ਿਕਰ ਇਹਦੇ ਕੀਤਾ, ਪਰ ਦਰਸ਼ਨ ਦਾ ਜ਼ਿਕਰ ਤਾਂ ਇਹਦੇ ਤੁਕ ਵਿੱਚ ਵੀ ਨਹੀਂ ਆਇਆ। ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗ ਇਹ ਕੌਮੈ ਛੋਰੈ। ਅਗਲਾ ਬਚਨ, ਜੇ ਕੋ ਜਨਮ ਮਰਨ ਤੇ ਡਰੈ, ਜਿਸ ਨੂੰ ਇਹ ਪੀੜਾ ਹੈ ਕਿ ਜਨਮ ਤੇ ਮਰਨ ਦਾ ਦੁੱਖ, ਜੇ ਕੋ ਜਨਮ ਮਰਨ ਤੇ ਡਰੈ ਤੇ ਸਤਿਗੁਰੂ ਕਹਿੰਦੇ ਸਾਧ ਜਨਾ ਕੀ ਸਰਨੀ ਪਰੈ। ਹੁਣ ਇਹ ਅੱਠ ਤੁਕਾਂ ਆਪਾਂ ਪੜ੍ਹ ਲਈਆਂ ਜੀ, ਇਹਨਾਂ ਅੱਠਾਂ ਤੁਕਾਂ ਵਿੱਚ ਇੱਕ ਇੱਕ ਤੁਕ ਵਿੱਚ ਮੰਗ ਹੈ ਤੇ ਦੂਸਰੀ ਤੁਕ ਵਿੱਚ ਉਸ ਮੰਗ ਦਾ ਸਮਾਧਾਨ ਹੈ ਵੀ ਜੇ ਤੇਰੇ ਅੰਦਰ ਦੀ ਇਹ ਇੱਛਾ ਮੈਨੂੰ ਇਹ ਮਿਲੇ, ਇਹਦੇ ਬਦਲੇ ਆਹ ਕੰਮ ਕਰ ਤੈਨੂੰ ਮਿਲ ਜਾਏਗੀ। ਫਿਰ ਅੱਠ ਤੁਕਾਂ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਸਤਿਗੁਰੂ ਨੇ ਕਿਹਾ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੈ ਸਦ ਗਾਵੈ, ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗ ਇਹ ਕੌਮੈ ਛੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ। ਹੁਣ ਅੱਗੇ ਦੇਖਿਓ ਪਰਮ ਅਵਸਥਾ, ਜਿਸ ਜਨ ਕੋ ਪ੍ਰਭ ਦਰਸ ਪਿਆਸਾ। ਇੱਥੇ ਮਹਾਰਾਜ ਨੇ ਨਹੀਂ ਵਰਤਿਆ ਤੂੰ ਆ ਕਰ, ਗੁਰਮੁਖੋ ਏਡੀ ਵੱਡੀ ਬਾਤ, ਪਹਿਲੀਆਂ ਚਾਰ ਗੱਲਾਂ ਠੀਕ ਹੈ ਸਾਡੀ ਮੰਗ ਹੈ, ਪਰ ਸਤਿਗੁਰੂ ਕਹਿੰਦੇ ਨੇ ਪੰਜਵੀਂ ਉਹ ਅਵਸਥਾ ਵਾਲਾ ਕਿ ਜਿਹਦੇ ਅੰਦਰ ਦੀ ਇਹ ਇੱਛਾ ਹੈ ਕਿ ਮੇਰੇ ਅੰਦਰ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਹੈ, ਮੈਨੂੰ ਪਰਮਾਤਮਾ ਜੀ ਦੀ ਝਲਕ ਮਿਲ ਜਾਏ, ਤੇ ਗੁਰੂ ਅਰਜਨ ਦੇਵ ਕਹਿੰਦੇ ਨੇ ਗੁਰਮੁਖਾ ਤੇਰੀ ਪਰਿਕਰਮਾ ਕਰ, ਤੇਰੇ ਤੋਂ ਕੁਰਬਾਨ ਜਾਵਾਂ, ਘੱਟੋ ਘੱਟ ਤੇਰੇ ਅੰਦਰ ਇੱਕ ਭੁੱਖ ਤਾਂ ਪੈਦਾ ਹੋਈ ਹੈ ਨਾ। ਦੇਖੋ ਇਹ ਪੰਜਵਾਂ ਬਚਨ, ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ, ਬਲ ਬਲ ਦਰਤ ਕੁਰਬਾਨ ਹੈ, ਮੈਂ ਕੁਰਬਾਨ ਜਾਵਾਂ ਤੇਰੀ ਇਸ ਜਿਗਿਆਸਾ ਤੋਂ, ਮੈਂ ਬਲਿਹਾਰ ਜਾਵਾਂ ਤੇਰੇ ਅੰਦਰ ਦੀ ਇਸ ਭੁੱਖ ਤੋਂ, ਮੈਂ ਵਾਰਨੇ ਜਾਵਾਂ ਤੇਰੇ ਅੰਦਰ ਦੀ ਇਸ ਪਿਆਸ ਤੋਂ। ਘੱਟੋ ਘੱਟ ਕੋਈ ਤਾਂ ਆਇਆ ਜਿਹੜਾ ਨਿੱਜ ਤੋਂ ਉੱਪਰ ਉੱਠ ਕੇ ਪ੍ਰਭੂ ਦੇ ਦਰਸ਼ਨਾਂ ਦੀ ਤਾਂਘ ਲੈ ਕੇ ਆਇਆ ਹੈ। ਮੈਂ ਬੇਨਤੀ ਕਰਾਂ ਦਰਸ਼ਨ ਪਿਆਸ ਭਾਵੇਂ ਮਿਲਾਪ ਨਹੀਂ, ਪਰ ਘੱਟੋ ਘੱਟ ਉਹਦੀ ਅਵਸਥਾ ਤਾਂ ਉੱਚੀ ਹੈ ਨਾ। ਇੱਕ ਮੈਂ ਉਦਾਹਰਨ ਆਪ ਜੀ ਨੂੰ ਦੇ ਦਿੰਦਾ, ਚਲੋ ਆਪਾਂ ਸਾਰੇ ਬਾਣੀ ਚੋਂ ਦੇਖਾਂਗੇ ਬਚਨ ਅੱਜ, ਕਿ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਗੁਰੂ ਨਾਨਕ ਸਾਹਿਬ ਦੀ ਸਿੱਖੀ ਜਿਹੜੀ ਹੈ ਪਿਆਰਿਓ, ਇਹ ਜੱਗ ਦੇ ਦੀਵੇ ਤੋਂ ਅੱਗੇ ਦੀਵੇ ਬਲਦੇ ਆ, ਇਉਂ ਸਮਝੋ ਇਹ ਦੀਪਕ ਤੇ ਦੀਪਕ ਪ੍ਰਗਾਸਿਆ ਹੈ। ਤੇ ਸੱਚਮੁੱਚ ਸਿੱਖੀ ਹੋਈ, ਸਿੱਖੀ ਇੱਕ ਜੱਗ ਦੇ ਕੋਈ ਦੀਪਕ ਦਾ ਨਾਮ ਹੈ, ਜੱਗ ਦੇ ਕੋਈ ਦੀਵੇ ਦਾ ਨਾਮ ਹੈ, ਕਿਉਂਕਿ ਜੱਗ ਦਾ ਹੋਇਆ ਦੀਵਾ ਪਿਆਰਿਓ ਇੰਨੀ ਸਮਰੱਥਾ ਰੱਖਦਾ, ਉਸ ਦੇ ਨਜ਼ਦੀਕ ਭਾਵੇਂ ਅਰਬਾਂ ਖਰਬਾਂ ਅਣਗਿਣਤ ਬੁੱਝੇ ਹੋਏ ਦੀਵੇ ਹੋਣ, ਉਹ ਆਪਣੀ ਰੋਸ਼ਨੀ ਨਾਲ ਬੁੱਝੇ ਨੂੰ ਜਗਾ ਦਿੰਦਾ ਤੇ ਉਸ ਨੂੰ ਜਗਾ ਕੇ ਕਹਿੰਦਾ ਜਿਹੜੀ ਮੈਂ ਤੈਨੂੰ ਜਾਗ ਲਾਈ ਜਾਂ ਤੂੰ ਅੱਗੇ ਕਿਸੇ ਹੋਰ ਨੂੰ ਜਗਾ ਦੇਵੀ। ਇੱਥੇ ਦੀਵੇ ਤੋਂ ਦੀਵਾ ਜਿਹੜਾ ਉਹ ਜਗਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਉਹ ਸੁਲਤਾਨਪੁਰ ਹਜ਼ੂਰ ਕਾਫੀ ਸਮਾਂ ਰੁਕੇ ਤੇ ਦਾਸ ਨੇ ਇੱਕ ਦਿਨ ਬੇਨਤੀ ਕੀਤੀ ਸੀ ਕਿ ਇਸ ਧਰਤੀ ਤੇ ਉਂਝ ਤਾਂ ਜੇ ਰੂਹਾਨੀਅਤ ਪੱਖੋਂ ਦੇਖੋ ਫਿਰ ਕੋਈ ਥਾਂ ਐਸੀ ਨਹੀਂ ਜਿਹੜੀ ਗੁਰੂ ਨਾਨਕ ਸਾਹਿਬ ਦੀ ਨਜ਼ਰ ਤੋਂ ਖਾਲੀ ਰਹਿ ਗਈ ਹੋਵੇ। ਮੈਂ ਰੂਹਾਨੀਅਤ ਪੱਖੋਂ ਸ਼ਬਦ ਵਰਤ ਰਿਹਾ। ਜੇ ਤੁਸੀਂ ਇਹ ਮੀਲ ਮੂਲ ਗਿਲ ਲੱਗ ਪਓ, ਮੈਨੂੰ ਪਤਾ ਜਿਵੇਂ ਨਕਸ਼ੇ ਬਣਾ ਕੇ ਇੰਨੇ ਮੀਲ ਮਹਾਰਾਜ ਤੁਰੇ, ਇੰਨੇ ਮੀਲ ਤੁਰੇ, ਤੇ ਕਈ ਸੱਜਣ ਇਹਦੇ 'ਚ ਬੜੀ ਖੁਸ਼ੀ ਮਹਿਸੂਸ ਕਰਦੇ ਆ, ਕਹਿ ਕੇ ਦੇਖੋ ਮਹਾਰਾਜ ਜੀ ਵਰਗਾ ਸੈਲਾਨੀ ਕੋਈ ਨਹੀਂ, ਮਹਾਰਾਜ ਜੀ ਵਰਗਾ ਯਾਤਰੀ ਕੋਈ ਨਹੀਂ, ਉਹ ਭਲੇ ਸਿੱਖੋ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ। ਅਸੀਂ ਇਹ ਜੇ ਸ਼ਬਦ ਕਹੀਏ ਸੈਲਾਨੀ ਯਾਤਰੀ ਨਹੀਂ ਪਿਆਰਿਓ, ਇਹ ਤੁਸੀਂ ਬਾਹਰ ਮੁਖੀ ਅੰਕੜੇ ਇਕੱਠੇ ਕਰੀ ਬੈਠੇ ਹੋ, ਚਾਰ ਮੀਲ ਪੰਜ ਮੀਲ ਇੱਥੋਂ ਇਸ ਤਰ੍ਹਾਂ ਗਏ, ਮੈਂ ਬੇਨਤੀ ਕਰਾਂ ਅਸੀਂ ਇਨਕਾਰ ਨਹੀਂ ਸਕਾਂਗੇ, ਪਰ ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਰੂਹਾਨੀ ਬਖਸ਼ਿਸ਼ ਦੇ ਦਰਸ਼ਨ ਕਰੋਗੇ, ਤੇ ਫਿਰ ਭਾਈ ਸਾਹਿਬ ਕਹਿੰਦੇ ਨੇ ਜਦੋਂ ਬਾਬਾ ਜੀ ਅਜੇ ਸਿਰਫ ਰਾਏ ਭੋਏ ਦੀ ਤਲਵੰਡੀ ਤੋਂ ਸੁਲਤਾਨਪੁਰ ਆਏ, ਸਿਰਫ ਇੰਨੀ ਸਫ਼ਰ ਕੀਤਾ, ਰਾਏ ਭੋਏ ਦੀ ਤਲਵੰਡੀ ਤੋਂ ਸੁਲਤਾਨਪੁਰ ਆਏ ਜਾਂ ਬਟਾਲੇ ਵਿਆਹ ਹੋਇਆ, ਕਹਿੰਦੇ ਨੇ ਭਾਈ ਸਿੱਖੋ ਜਗਿਆਸੂਓ, ਸੁਲਤਾਨਪੁਰ ਬੈਠਿਆਂ ਗੁਰੂ ਨਾਨਕ ਸਾਹਿਬ ਨੇ ਆਪਣੇ ਧਿਆਨ ਵਿੱਚ ਸਾਰੀ ਸ੍ਰਿਸ਼ਟੀ ਨੂੰ ਦੇਖ ਲਿਆ ਸੀ। ਉਹ ਰੂਹਾਨੀ ਹੈ, ਉਹ ਫਿਜ਼ੀਕਲ ਨਹੀਂ ਆਪਾਂ ਕਹਿ ਸਕਾਂਗੇ। ਉੱਥੇ ਭਾਈ ਸਾਹਿਬ ਜੀ ਲਿਖਦੇ ਨੇ ਬਾਬਾ ਦੇਖੈ ਧਿਆਨ ਧਰ, ਹੁਣ ਇੱਥੇ ਮੀਲਾਂ ਦਾ ਜ਼ਿਕਰ ਹੀ ਕੋਈ ਨਹੀਂ ਜੀ, ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਸਾਰੀ ਧਰਤੀ ਕਹਿ, ਕੱਲੀ ਇਹ ਨਹੀਂ ਕਿਹਾ ਵੀ ਭਾਰਤ ਵਰਸ਼ ਕਹਿ ਲਓ ਅਰਬ ਕਹਿ ਲਓ, ਸਾਰੀ ਧਰਤੀ ਜਿਹੜੀ ਹੈ ਸੱਚਮੁੱਚ ਤੜਫਦੀ ਹੋਈ ਦੇਸੀ ਧਿਆਨ ਵਿੱਚ। ਇਸੇ ਕਰਕੇ ਇੱਕ ਬਚਨ ਭਾਈ ਸਾਹਿਬ ਨੇ ਇੱਕ ਹੋਰ ਕੀਤਾ ਹੈ, ਬਾਬੇ ਡਿੱਠੀ ਪ੍ਰਿਥਵੀ ਨਵੇਂ ਖੱਡ ਜਿੱਥੋਂ ਤੱਕ ਆਹੀ, ਹੁਣ ਆਹ ਸ਼ਬਦ ਤੁਸੀਂ ਦੇਖੋ, ਜਿੱਥੋਂ ਤੱਕ ਧਰਤੀ ਹੈ, ਜਿੱਥੋਂ ਤੱਕ ਗ੍ਰਹਿ ਮੰਡਲ ਨੇ, ਸਭ ਕੁਝ ਗੁਰੂ ਨਾਨਕ ਸਾਹਿਬ ਦੀ ਨਜ਼ਰ ਵਿੱਚੋਂ ਨਿਕਲਿਆ ਹੈ। ਮੈਂ ਜਿਹੜੀ ਬੇਨਤੀ ਆਪ ਜੀ ਨੂੰ ਕਰਨ ਲੱਗਾ ਕਿ ਗੁਰੂ ਸਾਹਿਬ ਸੁਲਤਾਨਪੁਰ ਜਦੋਂ ਰੁਕੇ ਸਨ, ਤੇ ਇੱਥੇ ਭਾਈ ਭਗੀਰਥ ਮਲਸੀਆਂ ਦਾ ਨਿਵਾਸੀ ਮਹਾਰਾਜ ਜੀ ਦੇ ਚਰਨਾਂ ਦਾ ਸੇਵਕ ਬਣਿਆ ਜੋ ਦੇਵੀ ਨੂੰ ਪੂਜਦਾ ਸੀ, ਭਾਈ ਭਗੀਰਥ ਦੇ ਅੰਦਰ ਰੂਹਾਨੀ ਜੋਤ ਜਗੀ, ਰੂਹਾਨੀਅਤ ਦਾ ਦੀਵਾ ਬਾਲ ਦਿੱਤਾ ਸਤਿਗੁਰਾਂ ਨੇ, ਪਰ ਇੰਨੀ ਮੁਕੰਮਲਤਾ ਬਖਸ਼ ਦਿੱਤੀ ਕਿ ਭਾਈ ਭਗੀਰਥ ਨੂੰ ਲਾਹੌਰ ਭੇਜਦੇ ਨੇ। ਮਣੀ ਸੰਖੇਪ ਜੀ ਮੈਂ ਗੱਲ ਕਰਾਂ, ਭਾਈ ਭਗੀਰਥ ਦੇ ਜਗਦੇ ਹੋਏ ਅੰਦਰ ਨੇ ਵਪਾਰੀ ਭਾਈ ਮਨਸੁਖ ਦਾ ਅੰਦਰ ਜਗਾ ਦਿੱਤਾ ਹੈ। ਦੇਖੋ ਗੁਰਮੁਖੋ, ਜਿਹੜਾ ਸਿੱਖੀ ਦਾ ਪ੍ਰਚਾਰ ਆਪਾਂ ਕਹਿੰਦੇ ਨਾ, ਸਾਰੇ ਗੱਲ ਕਰਨੇ ਅਸੀਂ ਬੋਲਨੇ ਆ, ਸੈਂਕੜੇ ਹਜ਼ਾਰਾਂ ਪ੍ਰਚਾਰਕ ਅਸੀਂ ਉੱਚੀ ਉੱਚੀ ਪੁਕਾਰਨੇ ਪਏ ਆ, ਪਰ ਇੱਕ ਮੈਂ ਸਾਹਿਬ ਦੀ ਹਜ਼ੂਰੀ ਚ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਾਂਗਾ, ਜਦੋਂ ਕੋਈ ਜਾਗੀ ਹੋਈ ਸੁਰਤ, ਸੱਚਮੁੱਚ ਨਾਮ ਚ ਭਿੱਜੀ ਕੋਈ ਸੁਰਤ, ਸ਼ਬਦ ਵਿੱਚ ਅਭੇਦ ਕੋਈ ਸੁਰਤ, ਇੱਕ ਸ਼ਬਦ ਬੋਲਦੀ ਹੈ ਤੇ ਲੱਖਾਂ ਬੰਦਿਆਂ ਦੀ ਜ਼ਿੰਦਗੀ ਪਲਟ ਜਾਂਦੀ ਹੈ, ਜਗਦਾ ਹੋਇਆ ਜਦੋਂ ਕੋਈ ਬੋਲਦਾ ਹੈ। ਇਹ ਨਹੀਂ ਕਿ ਕਿਸੇ ਤੇ ਕਟਾਕਸ਼ ਮੈਂ ਕਰ ਰਿਹਾ, ਹੁਣ ਗੁਰੂ ਸਾਹਿਬ ਭਾਈ ਭਗੀਰਥ ਨੂੰ, ਭਾਈ ਭਗੀਰਥ ਇੱਕ ਰਾਤ ਸਿਰਫ ਮਨਸੁਖ ਦੇ ਘਰ ਰਹਿੰਦੇ ਨੇ, ਗੁਰਮੁਖੋ ਇੱਕ ਰਾਤ ਵਿੱਚ ਭਾਈ ਮਨਸੁਖ ਦਾ ਜੀਵਨ ਪਲਟ ਦਿੱਤਾ, ਭਾਈ ਮਨਸੁਖ ਨਾਲ ਆ ਗਏ, ਭਾਵੇਂ ਉਹ ਬੱਚੀ ਦੇ ਵਿਆਹ ਲਈ ਹਜ਼ੂਰ ਨੇ ਭੇਜਿਆ ਸੀ ਸਮਾਨ ਖਰੀਦਣ ਵਾਸਤੇ ਵਿਆਹ ਲਈ, ਮੈਂ ਗੱਲ ਸੰਖੇਪ ਕਰਾਂ, ਭਾਈ ਮਨਸੁਖ ਨਾਲ ਆ ਗਏ, ਰਸਤੇ ਵਿੱਚ ਬਚਨ ਬਲਾਸ ਕਰਦੇ ਆਏ। ਗੁਰਮੁਖ ਪਿਆਰੇ ਇੱਕ ਵਿਦਵਾਨ ਕਹਿੰਦੇ ਨੇ ਮਨਸੁਖ ਨੇ ਰਸਤੇ 'ਚ ਫੁਰਨਾ ਬਣਾ ਲਿਆ, ਕਿਉਂਕਿ ਦੁਬਦਾ ਸੀ ਨਾ, ਇਹ ਹੋ ਸਕਦਾ ਕਿ ਨਹੀਂ ਜਿਹੜੀਆਂ ਗੱਲਾਂ ਕਹਿੰਦਾ ਸੱਚ ਵੀ ਹੈ ਕਿ ਨਹੀਂ, ਜਗਿਆਸਾ ਸੀ ਪਰ ਧੋਖਾ ਬਹੁਤ ਥਾਂ ਧੋਖਾ ਚੁੱਕਾ ਸੀ। ਇਹ ਵੀ ਸੱਚ ਜੇ ਕਿ ਬਹੁਤ ਸਾਰੀ ਦੁਨੀਆ ਰੂਹਾਨੀਅਤ ਦੇ ਨਾਂ 'ਤੇ ਜਦੋਂ ਥਾਂ ਥਾਂ 'ਤੇ ਧੋਖਾ ਮਿਲਦਾ, ਉਹ ਕਈ ਵਾਰੀ ਬੰਦੇ ਨਾਸਤਕ ਹੋ ਜਾਂਦੇ ਆ, ਇਹ ਸੱਚ ਇਹਨੂੰ ਮੰਨੀਏ, ਜਦੋਂ ਕਿਸੇ ਥਾਂ ਤੋਂ ਧੋਖਾ ਮਿਲਦਾ ਬੰਦਾ ਕਹਿੰਦਾ ਇਹ ਕੀ ਹੈ, ਕੁਛ ਵੀ ਸੱਚਾਈ ਕਿਤੇ ਨਹੀਂ, ਫਿਰ ਉਹਦਾ ਅੰਦਰ ਟੁੱਟਣ ਲੱਗ ਜਾਂਦਾ, ਮਨ 'ਚ ਫੁਰਨਾ ਹੀ ਬਣਿਆ ਕਿ ਇਹ ਫੁਰਨਾ ਬਣਿਆ ਕਿ ਜਦੋਂ ਮੈਂ ਮੱਥਾ ਟੇਕਾਂ, ਅੰਦਰ ਲੰਘਾਂ, ਦਰਵਾਜ਼ਾ ਲੰਘ ਕੇ ਅੰਦਰ ਜਾਂ, ਪਹਿਲਾਂ ਨਹੀਂ ਮੈਂ ਕਦੀ ਦੇਖਿਆ। ਮੈਂ ਬੇਨਤੀ ਕਰਾਂਗਾ, ਇਹ ਉਹਨਾਂ ਦੀ ਇੱਛਾ, ਬਾਬਾ ਜੀ ਕੁਝ ਨਹੀਂ, ਕੇਵਲ ਮੇਰੀ ਤਾਂ ਤਸੱਲੀ ਹੋਵੇਗੀ ਜੇ ਮੇਰਾ ਨਾਮ ਲੈ ਕੇ ਆਵਾਜ਼ ਮਾਰ ਦੇਣ। ਹੁਣ ਮੈਂ ਬੇਨਤੀ ਕਰਾਂ, ਇਹ ਸਾਡੀ ਇੱਛਾ ਹੈ ਨਾ, ਹੁਣ ਸਮੁੰਦਰ ਦੇ ਕਿਨਾਰੇ ਨਿੱਕਾ ਜਿਹਾ ਕੁੱਜਾ ਲੈ ਕੇ ਕਹੋ ਮੈਂ ਤਾਂ ਮੰਨਾਂ ਜੇ ਮੇਰਾ ਕੁੱਜਾ ਭਰਿਆ ਜਾਏ, ਤੇਰਾ ਕੁੱਜਾ ਭਰਿਆ ਗਿਆ ਤਸੱਲੀ ਹੋ ਗਈ, ਪਰ ਤੇਰੇ ਕੁੱਜੇ ਭਰਨ ਨਾਲ ਸਮੁੰਦਰ ਦੀ ਸੀਮਾ ਮੁੱਕੀ ਨਹੀਂ, ਤੇਰਾ ਕੁੱਜਾ ਸੀ ਛੋਟਾ, ਸਾਡੇ ਫੁਰਨੇ ਛੋਟੇ ਹੁੰਦੇ ਆ, ਗੁਰੂ ਅਸਗਾਹ ਹੈ। ਭਾਈ ਮਨਸੋ ਗਏ, ਗੁਰਮੁਖੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਨਮੁਖ ਜਦੋਂ ਸੁਲਤਾਨਪੁਰ ਪ੍ਰਵੇਸ਼ ਕੀਤੇ, ਸਤਿਗੁਰਾਂ ਨੇ ਦੇਖਦਿਆਂ ਸਾਰ ਹੀ ਪਹਿਲਾਂ ਇਹ ਬਚਨ ਕਿਹਾ ਕਿ ਨਾਮ ਦੇ ਮਨ ਸੁਖ ਹੈ ਕਿ ਕਦੀ ਮਨ ਦਾ ਸੁਖ ਮਾਣਿਆ ਵੀ ਹੈ। ਨਾਮ ਤੇਰਾ ਮਨ ਸੁਖ ਹੈ, ਚਰਨ ਪਕੜ ਲੈ। ਮੈਂ ਬੇਨਤੀ ਕਰਾਂ, ਉਹਨੂੰ ਬਿਰਹਾ ਦੀ ਕਾਂਗ ਲੱਗ ਗਈ, ਚਿੰਗ ਲੱਗ ਗਈ, ਲਾਹੌਰ ਆ ਗਏ। ਸਿਰਫ ਇੱਕ ਬੇਨਤੀ ਕਿ ਮਿਲੇ ਨਾ ਵੀ, ਗੁਰਮੁਖੋ ਪਿਆਸ ਹੀ ਪੈਦਾ ਹੋ ਜਾਏ। ਸੱਚ ਇਹ ਵੇ ਉਸ ਦਰਸ਼ਨ ਪਿਆਸ ਦੇ ਵਿੱਚ ਆਪ ਮੁਹਾਰਾ, ਜਦੋਂ ਵਾਹਿਗੁਰੂ ਵਾਹਿਗੁਰੂ ਚੱਲੇ ਤੇ ਅੱਖਾਂ ਚੋਂ ਨੀਰ ਦੀ ਝੜੀ ਲੱਗ ਜਾਏ। ਨਾ ਵੀ ਮਿਲ ਤੂੰ ਪਿਆਰਿਆ, ਤੇਰੀ ਯਾਦ ਤੇ ਤੇਰੀਆਂ ਯਾਦ ਵਿੱਚ ਆਇਆ ਅੱਖਾਂ ਚ ਪਾਣੀ, ਬਸ ਇਹੀ ਬੰਦੇ ਦੇ ਅੰਦਰ ਨੂੰ ਧੋ ਕੇ ਰੱਖ ਜਾਂਦਾ। ਅਜੇ ਤੂੰ ਨਹੀਂ ਆਇਆ ਤੇਰੀ ਮੌਜ, ਪਰ ਸੋਏ ਸੁਨੰਦੜੀ, ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਅਜੇ ਤੂੰ ਆਇਆ ਨਹੀਂ, ਸਿਰਫ ਤੇਰੀਆਂ ਖਬਰਾਂ ਸੁਣੀਆਂ ਨੇ, ਤੇਰੇ ਬਾਰੇ ਸੁਣਿਆ, ਤੈਨੂੰ ਜਪ ਰਿਹਾ। ਸੋਏ ਸੁਨੰਦੜੀ, ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ, ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਖਾਲੀ। ਚਲੇ ਗਏ ਲਾਹੌਰ। ਗੁਰੂ ਸਾਹਿਬ ਜੀ ਨੂੰ ਕਹਿੰਦੇ ਨੇ, ਮਹਾਰਾਜ ਤੁਸੀਂ ਦਰਸ਼ਨ ਦਿਓ। ਸਤਿਗੁਰੂ ਨੇ ਕਿਹਾ, ਅਸੀਂ ਆਵਾਂਗੇ ਤੇਰੇ ਕੋਲ। ਫਿਰ ਇੱਕ ਦਿਨ ਕੀ ਹੋਇਆ, ਇੰਨੀ ਬਿਰਹਾ ਦੀ ਤਾਂਗ ਉੱਠੀ ਤੇ ਮੈਂ ਆਪ ਜੀ ਨੂੰ ਬੇਨਤੀ ਤਾਂ ਅੱਜ ਥੋੜੀ ਜਿਹੀ ਕਰਨ ਲੱਗਾ, ਅੱਗੇ ਅਸੀਂ ਵੇਖਾਂਗੇ ਬਾਣੀ ਚੋਂ। ਅਸਲ ਚ ਦਰਸ਼ਨਾਂ ਦਾ ਦਰਦ ਕੇਵਲ ਉਹ ਜਾਣਦਾ ਜਿਹੜਾ ਇਸ ਅਵਸਥਾ ਚੋਂ ਲੰਘਿਆ, ਤਾਂ ਜਾਂ ਜਿਹਦੇ ਤੇ ਵਾਪਰ ਹੀ ਹੈ। ਬਾਕੀ ਲੋਕਾਂ ਵਾਸਤੇ ਸਿਰਫ ਤੇ ਸਿਰਫ ਰੱਬ ਨੂੰ ਪਿਆਰ ਕਰਨ ਵਾਲੇ ਮੂਰਖ, ਦੀਵਾਨੇ ਤੇ ਕਮਲੇ ਹੀ ਹੁੰਦੇ ਨੇ। ਦੁਨੀਆਂ ਦੀ ਨਜ਼ਰ ਚ ਮੈਂ ਸ਼ਬਦ ਵਰਤ ਰਿਹਾ। ਇਸੇ ਕਰਕੇ ਗੁਰੂ ਰਾਮਦਾਸ ਜੀ ਨੇ ਅੱਜ ਕਿਹਾ, ਮੇਰੀ ਪੀੜਾ ਨੂੰ, ਮੇਰੇ ਦਰਦ ਨੂੰ ਤੁਸੀਂ ਜਾਣਦੇ ਹੋ। ਭਾਈ ਮਨਸੁਖ ਰੋਜ਼ ਆਉਂਦੇ ਆ, ਬੇੜੀਆਂ ਦੇਖਦੇ ਨੇ, ਕਿਉਂਕਿ ਰਾਵੀ ਆਰ ਪਾਰ ਇਧਰੋਂ ਜਾਣਾ, ਜੇ ਰਾਵੀ ਪਾਰ ਕਰਨੀ ਸੀ ਕੋਈ ਪੁੱਲ ਨਹੀਂ। ਰੋਜ਼ ਦੇਖਦੇ, ਅੱਜ ਮੇਰਾ ਬਾਬਾ ਆਏਗਾ, ਦੇਖਦੇ ਆ ਪੂਰ ਉਤਰਦਾ, ਵਾਪਸ ਚਲੇ ਜਾਂਦੇ ਆ। ਫਿਰ ਦੂਜੇ ਦਿਨ ਬੇੜੀਆਂ ਦੇਖਦੇ ਆ, ਏਡਾ ਵੱਡਾ ਵਪਾਰੀ ਨੇਤਰ ਭਰਦੇ ਨੇ, ਵਾਪਸ ਚਲੇ ਜਾਂਦੇ ਆ। ਮੈਂ ਇੱਕ ਬੇਨਤੀ ਕਰਾਂ, ਸਾਡੇ ਇੱਕ ਸਿੰਘ ਸਾਹਿਬ ਜੀ ਹੋਏ ਜੀ, ਗਿਆਨੀ ਸ਼ਰਨ ਸਿੰਘ ਜੀ, ਪਤਾ ਹੋਣੇ ਸ਼੍ਰੀ ਆਨੰਦਪੁਰ ਸਾਹਿਬ। ਉਹਨਾਂ ਦਾ ਇੱਕ ਡਿਓਡਾ ਹੈ, ਉਹ ਕਵਿਤਾ ਵੀ ਲਿਖਦੇ ਸਨ। ਉਹਨਾਂ ਦਾ ਇੱਕ ਡਿਓਡਾ ਮੈਂ ਆਪ ਜੀ ਨੂੰ ਸੁਣਾਉਣਾ ਚਾਹੁੰਦਾ। ਡਿਓਡਾ ਉਹ ਕਾਵਿ ਰਚਨਾ ਹੈ ਕਿ ਜਿਸ ਦੀਆਂ ਅੰਤਲੀਆਂ ਦੋ ਤੁਕਾਂ ਜਿਹੜੀਆਂ ਹੁੰਦੀਆਂ ਨੇ, ਉਹਨਾਂ ਦੀ ਸਪੈਲਿੰਗ ਇੱਕ ਹੁੰਦੀ ਹੈ ਪਰ ਅਰਥ ਦੋਨਾਂ ਦੇ ਵੱਖਰੇ ਵੱਖਰੇ ਹੁੰਦੇ ਆ। ਉਹਨਾਂ ਨੇ ਇਸ ਬਿਰਹੀ ਅਵਸਥਾ ਨੂੰ ਆਪਣੀ ਰਚਨਾ 'ਚ ਲਿਖਿਆ। ਉਹ ਲਿਖਦੇ ਨੇ, ਨੂਣ ਨੈਣ ਜ਼ਾਹਿਰ ਕਰ ਦਿੰਦੇ ਹਾਲ ਦਿਲੇ ਦਾ ਰੋ ਕੇ। ਸੁਣਿਓ ਇਹਨਾਂ ਸ਼ਬਦਾਂ ਨੂੰ, ਜੇ ਪਿਛਲੇ ਸ਼ਬਦ ਪਕੜਾਂਗੇ ਤੇ ਸਮਝ ਨਹੀਂ ਪਏਗੀ। ਨੂਨ ਤੇ ਜਿਹੜੇ ਉਰਦੂ ਦੇ ਅੱਖਰ ਨੇ ਜੀ, ਅਲ ਬੇ ਪੇ ਤੇ ਟੇਸੇ ਜੀਮ ਕੇ, ਉਹਦੇ ਵਿੱਚ ਨੂਨ ਵੀ ਆਉਂਦਾ, ਜਿਹਨੂੰ ਅਸੀਂ ਨੰਨਾ ਸ਼ਬਦ ਵਰਤਨੇ। ਇੱਕ ਨੂਨ ਗੁੰਨਾ ਵੀ ਹੁੰਦਾ। ਇੱਥੇ ਸ਼ਬਦ ਹੈ ਨੂਨ ਨੈਣ ਜ਼ਾਹਿਰ ਕਰ ਦਿੰਦੇ ਹਾਲ ਦਿਲੇ ਦਾ ਰੋ ਕੇ। ਉਹ ਭਲੇ ਲੋਕੋ, ਜੇ ਕੋਈ ਕੁਛ ਵੀ ਜ਼ਬਾਨ ਤੋਂ ਨਾ ਬੋਲੇ, ਸੱਚ ਏ ਉਹਦੇ ਦਰਦ ਦੀ ਪੀੜਾ ਉਹਦੀਆਂ ਅੱਖਾਂ ਰੋ ਕੇ ਦੱਸ ਦਿੰਦੀਆਂ ਨੇ ਇਹਦੇ ਅੰਦਰ ਦਰਦ ਕਿੰਨਾ ਕੁ ਹੈ। ਨੂਣ ਨੈਣ ਜ਼ਾਹਿਰ ਕਰ ਦਿੰਦੇ ਹਾਲ ਦਿਲੇ ਦਾ ਰੋ ਕੇ, ਤੇ ਅੱਗੇ ਲਿਖਦੇ ਨੇ ਰਹਿਣ ਨਾ ਰੋਕੇ। ਸੁਣਿਓ, ਰੋ ਕੇ ਤੇ ਰੋਕੇ, ਅੱਖਰ ਤੇ ਇੱਕੋ ਜਿਹਾ ਨਾ, ਪਰ ਉਚਾਰਨ ਚ ਬਦਲ ਗਿਆ। ਨੂਣ ਨੈਣ ਜ਼ਾਹਿਰ ਕਰ ਦਿੰਦੇ ਹਾਲ ਦਿਲੇ ਦਾ ਰੋ ਕੇ, ਰਹਿਣ ਨਾ ਰੋਕੇ। ਵੇ ਲੋਕਾਂ ਮੈਂ ਕੁਝ ਨਾ ਖੱਟਿਆ, ਇਸ਼ਕ ਸੱਜਣ ਵਿੱਚ ਖੋ ਕੇ ਤੇ ਦਿੰਦੀ ਹੋ ਕੇ। ਸ਼ਬਦ ਸੁਣੋ ਇਹ ਪੀੜਾ ਨੂੰ, ਕਿ ਇੱਕ ਦਰਦ ਹੈ ਉਸ। ਤਾਂ ਮੈਂ ਸਿੰਘ ਸਾਹਿਬ ਦੀ ਬੈਠਿਆਂ ਬੜੇ ਚਿਰਾਂ ਬਾਅਦ ਮੈਂ ਕਦੀ ਬੋਲੀ ਨਹੀਂ ਸੀ, ਯਾਦ ਆ ਗਈ ਇੱਥੇ ਹਜ਼ੂਰ ਦੇ ਦਰਬਾਰ 'ਚ। ਨੂਣ ਨੈਣ ਜ਼ਾਹਿਰ ਕਰ ਦਿੰਦੇ ਹਾਲ ਦਿਲੇ ਦਾ ਰੋ ਕੇ, ਰਹਿਣ ਨਾ ਰੋਕੇ। ਵੇ ਲੋਕਾਂ ਮੈਂ ਕੁਝ ਨਾ ਖੱਟਿਆ, ਇਸ਼ਕ ਸੱਜਣ ਵਿੱਚ ਖੋ ਕੇ ਦਿੰਦੀ ਹੋ ਕੇ। ਜ਼ਵਾਦ ਜ਼ਿੰਤੀ ਬਿਰੋਂ ਸੱਜਣ ਦਾ ਪਾੜ ਦਿੱਤਾ ਮੇਰਾ ਸੀਨਾ ਤੇ ਸਕਦੀ ਸੀ ਨਾ। ਮੇਰਾ ਸੀਨਾ ਪਾੜ ਦਿੱਤਾ, ਹੁਣ ਮੈਨੂੰ ਸੀਵਾਂ ਕਿਵੇਂ। ਜ਼ਵਾਦ ਜ਼ਿੰਦੀ ਬਿਰੋਂ ਸੱਜਣ ਦੀ ਪਾੜ ਦਿੱਤਾ ਮੇਰਾ ਸੀਨਾ ਸਕਦੀ ਸੀ ਨਾ। ਝਿੜਕਾਂ ਖਾਂਦੀ ਫਿਰਾਂ ਦਰ ਬਦਰ, ਕੋਈ ਜਗਤ ਦਾ ਜੀ ਨਾ ਤੇ ਕਹਿੰਦਾ ਜੀ ਨਾ। ਫਿਰ ਸੁਣੋ ਇਸ ਸ਼ਬਦ ਨੂੰ, ਝਿੜਕਾਂ ਖਾਂਦੀ ਫਿਰਾਂ ਦਰ ਬਦਰ, ਕੋਈ ਜਗਤ ਦਾ ਜੀ ਨਾ। ਜੀ ਨਾ ਦਰ ਤੇ ਜੀਵ ਬੰਦੇ, ਕੋਈ ਜਗਤ ਦਾ ਜੀ ਨਾ ਤੇ ਕਹਿੰਦਾ ਜੀ ਨਾ। ਇੱਕ ਪਿਆਰੇ ਬਾਜ ਸ਼ਰਮ ਸਿਆਂ, ਭਾਵੇਂ ਮੂਲ ਨਾ ਜੀਣਾ ਤੇ ਲੱਗਦਾ ਜੀ ਨਾ। फिर बेनती सुनो, एक प्यारे तो बिना जी नहीं लगता, तो सच्ची मुची जे जी नहीं लगता हूं जी भी दिल नहीं करता। एक प्यारे बाज शर्म सिंघा, भावे मूल ना जीना ते लगदा जी ना, उहदे तो बिना मैं किवें जी सका। मैं चलो जिहड़ी बेनती शुरू की, रोज आना पूर देखने वापस चले जाना। एक दिन एक मलाह ने पूछ लिया भाई मानसिक नूं, कहिंदे रोज आउंदे हो एक एक बेड़ी नूं देखदे हो किस करके? कहन लगे मेरे पातशाह ने आउणा है, उहनूं देखणा ना, उहदे दर्शनां लई आया बार करो। कहन लगे इन्ने दिन हो गए, इन्ना वड्डा व्यापारी पढ़िया लिखिया तू जदों आ नहीं रहा, फिर तू क्यों समा बर्बाद कर रहे हैं? वह कहता ना ना, इस तो अगे ना बोली, ता की होया जे प्यारा आया नहीं, घट्टो घट उहदी याद तो हर बेड़ी दे नाल आउंदी है ना। जदों बेड़ी किनारे लगती प्यारे की याद आउंदी है। मैं गुरमुख आप जी नूं अज जिहड़ी बेनती करनी चाहना कि असल च दर्शन की तांख जिस अंदर पैदा हो जाए, ते गुरु रामदास जी दे थोड़े जे दर्शन करो तांग दे। महाराज अपनी बाणी च एक वचन करदे आ, एक हुक्मनामा भी आउंदा लबेरा अष्टपदी सरलेख है। महाराज ने कहा मेरे शाह मैं हर दर्शन सुख होए, उस दर्शन लई मैं कुछ भी करनू तैयार हाँ। ये पवित्र वचन पढ़ो, कोई आन मिलावे मेरा प्रीतम प्यारा, मैं हर दर्शन सुख होए। जेड़ा सुख मैनू दर्शना विच्चों मिलना होर कितों नहीं, कोई आन मिलावे मेरा प्रीतम प्यारा, हूं तिस पै आप विचाई, दर्शन कर देखन कहताई, किरपा करे ता सतगुर मिले हर हर नाम त्याई। मेरे शाह मैं हर दर्शन सुख होए, जे सुख दे ता तुझी अराधी, दुख भी तुझे त्याई, जे भुख दे ता इतकी राजा, अर्थ बड़े सौखे ने, अर्थ ज्यादा खोलन की लोड़ नहीं, सिर्फ मेरे अंदर मेरे शाह दर्शन की भुख है। जे सुख दे ता तुझे अराधी, दुख भी तुझे त्याई, जे भुख दे ता इतकी राजा, दुख विच सुख मनाई, तन मन काट कार सब अर्पी, विच अग्नि आप जलाई, पखा फेरी पानी ढोवा, जो देवे सो खाई। महाराज मैं नहीं रह सकता, नानक गरीब तह पया द्वारे हर मेल लेखो वड्याई, मेरे शाह मैं हर दर्शन सुख होए। गुरु साहब सच्चे पातशाह उन्हां दा एक होर बचन, हर प्रेम बाणी मन मारिया अणियाले अणिया राम राजे। गुरु रामदास दे अज असीं कुछ बचन लए ने, हजूर दा पुरबख है ते अज हुक्म भी दातार दा। कहिंदे ने परमेश्वर दी बाणी गुरु दी बाणी, कहिंदे ज्यों ज्यों बाणी पढ़ना वा मैनू इस तरह अंदरों विन गई बाणी जिवें अणियाला तीर किसे दे सीने विच लगा होवे। प्यारे याद रखियो, अणिया वाला तीर जिथे लग जाता है ना, अंदरां कढ़ के बाहर ले आउंदा है, जिहड़ा अणिया वाला तीर है। कहिंदे ने बाणी अणिया वाला तीर है, हर प्रेम बाणी मन मारिया अणियाले अणिया राम राजे, जिस लागी पीर परम की सो जाने जरिया। जिन्हों ये प्यार दा दर्द शुरू होया है सिर्फ वो ही इस पीड़ नूं जानता है, दूजा कौन जानता है। महाराज की बाणी च गुरु रामदास जी एक बचन, मेरो सुंदर कहो मिले कित गली, मैनू दर्शना लई तुर हां मेरा प्यारा कितों मिल जाए। मेरे सुंदर कहो मिले कित गली, हर के संत बखतावो मार्गम पीछे लाग चली, हर दर्शन को मेरा मन बहु तपता है। यह भी गुरु रामदास की बचन है जी, हर दर्शन को मेरा मन बहु तपता है, च्यों त्रिखा वंत बिन नीर, मेरा मन प्रेम लगो हर तीर, मेरे मन च एक प्रेम का तीर वजा है। मेरी बेदन नू केवल परमात्मा जानता है, अंतर प्यास उठी प्रभ केरी, सुन गुरु बचन मन तीर लगैया, मन की बिरथा मन की जाने, अवर का जाने को पीर परैया। दूसरे नू इस प्रीत का पता नहीं, थोड़ा जा आओ। एक केवल गुरु रामदास जी ने, जिन्ने बाणीकार महापुरख ने ना जी, आप जी नू यह बेनती करा भी गुरु ग्रंथ साहब का जिन्ना भी शब्द है इनू कली खुशक फिलासकी फिलासफी जोड़ के ना, दार्शकता नाल इनू खुशक फिलासफी जोड़ के ना खुशकी पैदा करिए। ये जिन्नी बाणी गुरु ग्रंथ साहब विच है, ये नाम रसक बैरागी सतपुरखां दी बाणी है। नाम च भिजियां होया आत्मा, दर्शन च बिरहा दी बिरहा विच्चों निकलियां हुई आत्मावां दे अमृत बोल ने। गुरु नानक साहब महाराज जी का एक बचन, ਕਿਉਂਕਿ ਮੈਂ ਇਸ ਕਰਕੇ ਦੋ ਤੁਕਾਂ ਤੇ ਜ਼ਿਆਦਾ ਰੁਕਿਆ। ਸ਼ਬਦ ਦਾ ਤੱਤ ਭਾਵ ਇਹ ਹੈ, ਇਹ ਚ ਮਹਾਰਾਜਾ ਜਿਗਿਆਸਾ ਹੈ ਗੁਰਦੇਵ ਜੀ ਦੀ। ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਕੀ ਇਹ ਪਿਆਸ ਨਹੀਂ? ਆਦਿ ਗੁਰੂ ਸਮਰੱਥ ਗੁਰੂ ਜਨਮ ਤੋਂ ਹੀ ਗੁਰੂ ਨੇ, ਪਰ ਜਦੋਂ ਉਹ ਦਰਸ਼ਨਾਂ ਦੀ ਬੇਬਲਤਾ ਲਈ ਬਚਨ ਕਰਦੇ ਨੇ, ਸੱਚੀ ਮੁੱਚੀ ਅੰਦਰ ਕੂਕ ਉੱਠਦਾ ਹੈ। ਮਹਾਰਾਜ ਦਾ ਇੱਕ ਸ਼ਬਦ ਹੈ ਤਿਲੰਗ ਰਾਗ ਚ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਤੇਰਾ ਅਦਬ ਮੇਰੇ ਵਾਸਤੇ ਭੰਗ ਹੈ, ਤੇ ਆਪਣੇ ਚਿੱਤ ਦੀ ਥੈਲੀ ਵਿੱਚ ਮੈਂ ਤੇਰੇ ਭੈ ਨੂੰ ਟਿਕਾਇਆ ਹੋਇਆ, ਮੇਰੇ ਚਿੱਤ ਵਿੱਚ ਤੇਰਾ ਅਦਬ ਹੈ ਭੈ ਹੈ। ਤੇ ਭਾਉ ਤੋਂ ਪਹਿਲਾਂ, ਪ੍ਰੇਮ ਤੋਂ ਪਹਿਲਾਂ ਜਿਹੜੀ ਇੱਕ ਅਵਸਥਾ ਹੈ ਉਹ ਭੈ ਹੈ। ਜਿਸ ਬੰਦੇ ਅੰਦਰ ਭੈ ਹੋਵੇਗਾ, ਸੱਚ ਇਹ ਵੀ ਉਹ ਭਾਵਨਾ ਵਿੱਚ ਜ਼ਰੂਰ ਜਾਏਗਾ। ਜਿਸ ਬੰਦੇ ਅੰਦਰ ਗੁਰੂ ਲਈ ਅਦਬ ਕੋਈ ਨਹੀਂ, ਉਹਦੇ ਅੰਦਰ ਕਦੀ ਭਾਵਨਾ ਨਹੀਂ ਬਣ ਸਕਦੀ। ਨਿਰਮਲ ਭਾਉ ਹੋਣਾ ਬਹੁਤ ਜ਼ਰੂਰੀ ਹੈ। ਮਹਾਰਾਜ ਨੇ ਇਹ ਬਚਨ ਵੀ ਬਾਣੀ ਵਿੱਚ ਕੀਤੇ ਆ ਕਿ ਭੈ ਹੈ ਤੇ ਭਾਉ ਪੈਦਾ ਹੋਵੇਗਾ। ਉਸ ਭੈ ਨੂੰ ਆਹ ਡਰ ਨਹੀਂ ਕਹਿਣਾ ਜਿਹੜਾ ਦੁਨੀਆਂ ਦਾ ਡਰ ਹੈ, ਉਹਨੂੰ ਅਸੀਂ ਨਿਰਮਲ ਭਾਉ ਕਹਿੰਦੇ ਹਾਂ। ਫਿਰ ਅੱਜ ਸੁਣਿਓ, ਇੱਕ ਵਾਰ ਇੱਥੇ ਕਥਾ ਕਰਦਿਆਂ ਬੇਨਤੀ ਕੀਤੀ ਸੀ ਦਾਸ ਨੇ, ਜਿੰਨੇ ਦੁਨੀਆਂ ਦੇ ਭੈ ਨੇ ਨਾ ਜਿਹੜੇ ਸਾਨੂੰ ਵਿਆਪਦੇ ਨੇ ਬਹੁ ਗਿਣਤੀ ਚ, ਉਹ ਤਕਰੀਬਨ ਜਦੋਂ ਭੈ ਵਿਆਪਦਾ ਹੈ ਤੇ ਜਿਸ ਵਿੱਚੋਂ ਭੈ ਲੱਗਦਾ ਹੈ ਉਹਦੇ ਪ੍ਰਤੀ ਸਾਡੇ ਮਨ ਵਿੱਚ ਕੁਝ ਸਮੇਂ ਬਾਅਦ ਖੇਡ ਸ਼ੁਰੂ ਹੋ ਜਾਂਦੀ, ਨਫ਼ਰਤ ਸ਼ੁਰੂ ਹੋ ਜਾਂਦੀ। ਮੰਨ ਲਓ ਕਿ ਕੋਈ ਬੰਦਾ ਇਉਂ ਕਹਿ ਲਾਂ ਵੀ ਡਿਕਟੇਟਰ ਬਣ ਜਾਏ, ਉਹ ਡਰਾਈ ਜਾਏ, ਕਿੰਨੇ ਕੁ ਦਿਨ ਬੰਦਾ ਡਰੇਗਾ? ਕੁਝ ਦਿਨ ਡਰੇਗਾ, ਪਰ ਇੱਕ ਦਿਨ ਉਸ ਮੈਲੇ ਭੈ ਵਿੱਚੋਂ ਨਫ਼ਰਤ ਪੈਦਾ ਹੋਵੇਗੀ, ਉਹਦੀ ਮਜ਼ਬੂਰੀ ਹੋਵੇਗਾ ਡਰਨਾ, ਪਰ ਜਿੱਦਣ ਥੋੜ੍ਹਾ ਜਿਹਾ ਮੌਕਾ ਮਿਲੇਗਾ ਜਿਹਦੇ ਤੋਂ ਡਰਦਾ ਪਿਆ ਉਹਨੂੰ ਮਿੱਟੀ 'ਚ ਰੋਲ ਕੇ ਰੱਖ ਦਏਗਾ, ਉਹ 'ਚ ਨਫ਼ਰਤ ਪੈਦਾ ਹੋਵੇਗੀ। ਮੰਨ ਲਓ ਮਾਂ ਬਾਪ ਨੇ ਇੱਕ ਬੱਚੇ ਨੂੰ ਡਰਾਈ ਜਾਂਦੇ ਨੇ, ਕੁਝ ਸਮਾਂ ਉਹ ਡਰੇਗਾ, ਇੱਕ ਦਿਨ ਯਾਦ ਰੱਖਿਓ ਉਸ ਡਰ ਵਿੱਚੋਂ ਨਫ਼ਰਤ ਪੈਦਾ ਹੋਵੇਗੀ, ਉਹ ਨੇੜੇ ਨਹੀਂ ਲੱਗੇਗਾ। ਮੈਂ ਬੇਨਤੀ ਕਰਾਂ, ਦੁਨੀਆਂ ਦਾ ਭੈ ਜਿੱਥੇ ਵੀ ਹੈ, ਮੈਲਾ ਭੈ ਜਿੱਥੇ ਆਉਂਦਾ ਹੈ ਉੱਥੇ ਨਫ਼ਰਤ ਜਨਮ ਲੈਂਦੀ ਏ। ਜਿੱਥੇ ਗੁਰੂ ਦਾ ਨਿਰਮਲ ਭੈ ਜੇ ਪੈਦਾ ਹੋ ਜਾਂਦਾ ਹੈ ਉੱਥੇ ਸੱਚਮੁੱਚ ਰੂਹਾਨੀ ਖਿੱਚ ਪੈਦਾ ਹੁੰਦੀ ਏ। ਨਿਰਮਲ ਭਉ ਭਾਵਨਾ ਬਣਾ ਕੇ ਜਗਿਆਸ ਨੂੰ ਰੱਬ ਦੇ ਨੇੜੇ ਲੈ ਜਾਂਦਾ ਹੈ। ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ, ਨਿਰਮਲ ਭਉ ਜਿਹੜਾ ਹੈ। ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤਿਆ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ। ਹੁਣ ਬੇਨਤੀ ਸੁਣਿਓ ਦਰਸ਼ਨਾਂ ਦੀ ਤਾਂਘ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਹੱਥ ਵਿੱਚ ਖੱਪਰ ਪਕੜਿਆ, ਵਾਹਿਗੁਰੂ ਜੀ ਦਰਸ਼ਨ ਕੀ ਭੂਖ, ਮੈਂ ਇਸ ਖੱਪਰ ਵਿੱਚ ਅਨਾਜ ਰੋਟੀ ਸਬਜ਼ੀ ਪੈਸੇ ਨਹੀਂ, ਮੈਂ ਆਪਣੇ ਅੰਦਰ ਭਾਵਨਾ ਦਾ ਜਿਹੜਾ ਖੱਪਰ ਲੈ ਕੇ ਤੁਰਿਆ, ਪ੍ਰੇਮ ਦਾ ਬਾਟਾ ਲੈ ਕੇ ਚੁਲਿਆ, ਹਿਰਦੇ ਦਾ ਬਾਟਾ ਲੈ ਕੇ ਤੁਰਿਆ, ਮੇਰੇ ਇਸ ਹਿਰਦੇ ਦੇ ਪਾਤਰ ਵਿੱਚ ਤੇਰੇ ਦਰਸ਼ਨਾਂ ਦੀ ਕੋਈ ਖੈਰ ਪਾ ਦੇ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੂ ਨੀਤਾ ਨੀਤ, ਰੋਜ਼ ਮੰਗਣਾ। ਹੁਣ ਅਗਲੇ ਬਚਨ ਨੇ ਤਉ ਦਰਸ਼ਨ ਕੀ ਕਰੋ ਸਮਾਏ, ਸਮਾ ਦਾ ਅਰਥ ਹੁੰਦਾ ਸੱਦ ਦੇਣੀ, ਉੱਚੀ ਆਵਾਜ਼ ਵਿੱਚ ਬੋਲਣਾ, ਤੇਰੇ ਦਰਸ਼ਨਾਂ ਲਈ ਮੈਂ ਉੱਚੀ ਆਵਾਜ਼ ਵਿੱਚ ਹੇਕ ਲਾ ਕੇ ਕਹਿੰਦਾ ਕਿ ਜਿਨ੍ਹਾਂ ਨੇ ਤੈਨੂੰ ਪਾਇਆ ਕੋਈ ਮੇਰੇ ਅੰਦਰ ਦੇ ਖੱਪਰ ਵਿੱਚ ਦਰਸ਼ਨਾਂ ਦੀ ਖੈਰ ਪਾ ਦੇਵੇ। ਮਹਾਰਾਜ ਕਹਿੰਦੇ ਤਉ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ, ਮੇਰੇ ਮੰਗਤੇ ਦੀ ਝੋਲੀ 'ਚ ਖੈਰ ਪਾ ਦੇ ਕੋਈ ਦਰਸ਼ਨਾਂ ਦਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅੱਜ ਉਹਨਾਂ ਨੇ ਪਿਆਰਿਓ ਸਭ ਤੋਂ ਵੱਡੀ ਬਖਸ਼ਿਸ਼ ਕੀਤੀ ਹੈ ਕਿ ਵਾਹਿਗੁਰੂ ਜੀ ਮੈਨੂੰ ਆਪ ਜੀ ਦੇ ਦਰਸ਼ਨ ਮਿਲ ਜਾਣ। ਹਜ਼ੂਰ ਜੀ ਦੀ ਇਸ ਅੰਮ੍ਰਿਤ ਤੁਕ ਨੂੰ ਆਪਾਂ ਫਿਰ ਦੁਬਾਰਾ ਭਾਈ ਸਾਹਿਬ ਪੜ੍ਹਦੇ ਹਾਂ, ਫਿਰ ਇਹਦੇ ਅਰਥ ਕਰਦੇ ਹਾਂ, ਕਿਉਂਕਿ ਵਿਚਾਰ 'ਚ ਕਈ ਵਾਰੀ ਸੁਣਨ ਵਾਲਾ ਤੁਕ ਤੋਂ ਦੂਰ ਚਲਾ ਜਾਂਦਾ ਹੈ। ਆਪਾਂ ਕੀ ਵਿਚਾਰ ਰਹੇ ਹਾਂ ਉਸ ਨੂੰ ਫਿਰ ਸੁਣੋ ਜੀ।
ਹਮਰੇ ਬੇਦਨ ਤੂੰ ਜਾਣਤਾ ਸਾਹਾ,
ਖੇ ਪਰਮਾਤਮਾ ਜੀ ਖਮਰੀ ਬੇਦਨ ਤੂੰ ਜਾਣਤਾ ਸਾਹਾ। ਬੇਦਨ ਦਾ ਅਰਥ ਅਸੀਂ ਕੀਤਾ ਪੀੜਾ, ਸਾਡੇ ਦਰਸ਼ਨਾਂ ਦੀ ਜਿਹੜੀ ਜਗਿਆਸਾ ਹੈ, ਇਸ ਦਰਦ ਨੂੰ ਇਸ ਪੀੜਾ ਨੂੰ ਸਿਰਫ ਤੂੰ ਜਾਣਨਾ ਹੈ। ਤੇ ਮੈਂ ਆਪ ਜੀ ਨੂੰ ਆਰੰਭ 'ਚ ਬੇਨਤੀ ਕੀਤੀ ਕਿ ਇਸ ਦੁਨੀਆਂ 'ਚ परमार्थ विच भी दो तरह दियां तरावां चलदियां ने जी, गुरबाणी पढ़न वालियां विच भी। एक ओ ने जिहड़े बोधक तल ते बाणी पढ़दे आ, चंगी गल रब ने किरपा की गुरु साहब के दर्शन तो करदे आ, पर दूजे ओ ने जिन्हां दे पूर्वला किते बख्शिश वरदी है वह नाम रसीए बन जाते हैं। फिर सुनियो, वह नाम रसीए जदों बनते हुण वह जिहड़ी जग्यासा लैके तुरदे आ कि अंदर दा दर्द दर्शन हो जाण, इस जन्म नूं सफल कर लीए, विरह विच रोंदे ने, हुण उस दर्द नूं किसे आम बंदे नूं दसण ते लोग कहणगे शदाई जा बनिया फिरदा, ये की मूर्खां वालियां गल्लां करना, तू कुछ गल अकल दी कर, अकल नूं हथ मार, तू अपनी सियाणप तो कम लै। ते मैं एक बेनती करना हुणा, जिथे दर्शनां दी प्यास पैदा हो जाए उत्थे सियाणप सारी दी सारी सड़ जाती है, उत्थे सियाणप कित्थे जाती है, दर्शनां दी प्यास जिते है। हुण आ जिहड़ी वेदना है दर्शनां दी तांग, परिवार विच मान लो दस जी ने, एक गुरमुख दे अंदर किते चिंगाड़ी लग गई इश्क दी, वह सारी सारी रात पुकारदा, दूजे कहणगे ना सौंदा ना सौण दिंदा, पता नहीं की हो गया। महाराज कहिंदे नहीं, इस दर्द नूं केवल उह जाणदा जिहदे अंदर पैदा होवे ते जां उहदा साईं जाणदा, नहीं तो आम दुनियादारां नूं दर्शन दी दर्द का पता ही लगे। गुरबाणी च कुछ कु बचन ने जी, लागी होए सो जानै पीर, राम भगत अनियाले पीर, हमरी बेदन तू जानता शाह, जिस नूं अनियाला तीर वज्जे ओही दर्द जानदा, दूसरे नूं उस दर्द दा की पता है जी। एक बचन आउंदा, जिन्ना अंदर उमर थल सही जानण सूलियां, गुरु ग्रंथ साहिब जी दी बाणी जे बचन, इहदे सिद्धे जे अर्थ आपां कर लईए, उमर थल दर ते फोड़ा, फोड़ा शब्द दी थां होर सौखा जिहा होर कर लईए, मन लो किसी बंदे दे सिर विच जां शरीर दे किसी हिस्से विच ट्यूमर होवे, रसौली होवे, ते होवे रसौली खतरनाक, बड़ी पीड़ पैदा होवे, ना उहनूं खाण दे, ना बैठन दे, ना सौण दे, उहनूं बिल्कुल दिन रात वह रसौली वह ट्यूमर वह फौड़ा टिकन ना दे, दर्द दियां चीसां उठन, प्यारे जदों दर्द विच रात नूं इकला विलकदा है, दूसरे जी नहीं समझदे, वह थोड़ा बहुत उठणगे नहीं, तू टिक जाओ, तू आराम कर, तेनू जबान मूंह च पा, इस तरह कहिंदे आ ना। पर प्यारियो, जिन्हों चीस उठदी पई पीड़ दी, उहनू पुछ के देखो अपनी मूंह च जबान किवें पाए। गुरु साहब गुरु रामदास कहिंदे ने, इस बेदन नूं कौन दूजा जानदा है, मेरे शाह ते केवल तू जानना, जिन्हां अंदर उमर थल सही जान सुनिया, इहनू भगत जी ने कहा सोकत जानै पीर पराई, जां कह अंतर दर्द ना पाई, हमरी बेदन तू जानता शाह, इस पीड़ा नूं तू जानना है। चलो गुरु साहब का एक होर बचन लै लीए, धन गुरु नानक साहब महाराज जी का, चलो आम बंदा तो नहीं, पर जदों कि पीड़ उठे ना, घर दे ना समझन, मित्र सज्जन ना समझन, तो आप कहने फटाफट हॉस्पिटल लै जाओ, डॉक्टर को लै जाओ, क्यों जी, डॉक्टर पीड़ नूं समझदा, उहनूं लक्षण पता लग जाणगे उस पीड़ राही कि इहदे अंदर है कि। महाराज जी ते अवस्था आई जी, ते ये कल्ली साखी नहीं, बाणी दे बचन ने। गुरु नानक साहब जी ते ये वक्त आया, घट खाणा, घट बोलना, खामोश रहना, एकांत विच रहना, नेत्रां विच नीर चलना, ये अर्थ रूहानीयत नाल करियो गुरमुखो, ये दर्शन प्यासा नाल करिए अर्थ। परिवार नूं एक चिंता सी भी कि शायद रोग होवे, साडी इतिहास ने कहा भी खरदास नाम का वैद पिता जी ने बुलाया, हमरी बेदन तू जानता शाह, हुण वह वैद इन्ना सियाणा, बंदे दियां अखां वेख के, जीभ देख के, चमड़ी का रंग देख के, बंदे की नबज़ उत्ते हथ रख के दस दिंदा सी इस बंदे नूं की रोग है, की पीड़ा है, की बिरथा है। महाराज सच्चे पातशाह लेटे आ, वैद आउंदा है, सतगुरु दे बस्तर कपड़े तो बार बांह कढ़ी, नबज़ नूं देखण लगा। मैं एक बार अगे भी अर्ज की सी, जदों यह नबज देखदा है तो सतगुरु उठ के बैठ जाते हैं। हरदास खुश किस्मते अज तक लोगों का इलाज करता रहा, यह विचारे नूं पता ही नहीं सी कि मैनू भी रोग लगा होया है। महाराज जी ने अमृत दृष्ट की, जदों उहदे ते पई ते मुस्करा के पुछियो ने, ਕਿ ਵੈਦ ਜੀ ਮੇਰਾ ਬਾਂਹ ਕਿਉਂ ਮੇਰੀ ਬਾਂਹ ਕਿਉਂ ਪਕੜੀ ਜੇ। ਉਹਨੇ ਇੱਕੋ ਸ਼ਬਦ ਕਿਹਾ, ਨਾਨਕ ਮੈਂ ਤੇਰੇ ਰੋਗ ਨੂੰ ਪਹਿਚਾਨਣ ਆਇਆ, ਤੈਨੂੰ ਰੋਗ ਦਰਦ ਕੀ ਕਹਿ, ਦੁੱਖ ਕੀ, ਬਿਮਾਰੀ ਕੀ ਕਹਿ, ਮਹਾਰਾਜ ਇਲਾਹੀ ਰੰਗ ਵਿੱਚ ਰੰਗੇ ਗਏ। ਸੱਚਮੁੱਚ ਵੈਦ ਦੇ ਹੱਥ ਵਿੱਚ ਬਾਂਹ ਸੀ, ਗੁਰਮੁਖੋ ਇਹਨੂੰ ਸਰੀਰਕ ਤੌਰ ਤੇ ਨਾ ਅਰਥ ਲਿਆ ਜੇ ਕੇਵਲ। ਮੈਂ ਕਹਿੰਦਾ ਵੈਦ ਕਿੰਨਾ ਖੁਸ਼ਕਿਸਮਤ ਹੈ, ਜਿਸ ਵਕਤ ਮੇਰੇ ਬਾਬਾ ਜੀ ਦੇ ਤੁਰ ਅੰਦਰ ਰੱਬੀ ਸ਼ਬਦ ਦੀ ਬਾਰਿਸ਼ ਹੋਣ ਲੱਗੀ ਏ, ਖੁਸ਼ਕਿਸਮਤ ਬੰਦਿਆ ਤੇਰਾ ਹੱਥ ਗੁਰੂ ਨਾਨਕ ਦੇ ਹੱਥ ਵਿੱਚ ਹੈ, ਤੇਰੇ ਤੇ ਅਸਰ ਕਿਉਂ ਨਹੀਂ ਹੋਣਾ, ਤੂੰ ਬਾਂਹ ਪਕੜੀਏ ਬਾਬਾ ਜੀ ਦੀ ਨਾ। ਤੇ ਹਜ਼ੂਰ ਨੇ ਕਿਸੇ ਅਗੰਮੀ ਰੰਗ ਵਿੱਚ ਰੱਤ ਕੇ ਆਹ ਜਿਹੜੀ ਬੇਦਨ, ਮਹਾਰਾਜ ਕਹਿੰਦੇ ਹਮਰੀ ਬੇਦਨ ਤੂੰ ਜਾਣਤਾ ਸ਼ਾਹ, ਇਲਾਹੀ ਰੰਗ ਵਿੱਚ ਰੰਗ ਕੇ ਕਹਿੰਦੇ ਵੈਦ ਬੁਲਾਇਆ ਵੈਦਗੀ, ਪਕੜੇ ਟੰਡੋਲੇ ਬਾਂਹ, ਹਮਰੀ ਬੇਦਨ ਤੂੰ ਜਾਣਤਾ ਸ਼ਾਹ, ਵੈਦਾਂ ਨੂੰ ਕੀ ਪਤਾ ਬਿਮਾਰੀ ਦਾ। ਵੈਦ ਬੁਲਾਇਆ ਵੈਦਗੀ ਪਕੜੇ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣੇ ਕਰਕ ਕਲੇਜੇ ਮਾਹੇ, ਇਹ ਪੀੜ ਨਬਜ਼ ਨਾਲ ਪਤਾ ਨਹੀਂ ਲੱਗਣੀ, ਇਹ ਦਰਦ ਦੀਆਂ ਚੀਸਾਂ ਤਾਂ ਕਲੇਜੇ ਵਿੱਚ ਉੱਠਦੀਆਂ ਨੇ, ਭੋਲੇ ਵੈਦਾ ਤੈਨੂੰ ਕੀ ਪਤਾ ਹੈ। ਤੇ ਮੈਂ ਇੱਕ ਵਾਰ ਅਰਜ਼ ਕੀਤੀ ਸੀ ਜੀ, ਇਹਦਾ ਸੌਖਾ ਜਿਹਾ ਤਰਜਮਾ ਇੱਕ ਵਿਦਵਾਨ ਨੇ ਉਰਦੂ ਵਿੱਚ ਕੀਤਾ ਜੀ, ਕਿ ਵੈਦ ਬੁਲਾਇਆ ਵੈਦਗੀ ਪਕੜੇ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਹੇ। ਉਹ ਲਿਖਦਾ ਵੈਦ ਨੇ ਜਬ ਨਬਜ਼ ਦੇਖੀ ਤੋ ਆਪ ਨੇ ਫੌਰਨ ਕਹਾ, ਨਬਜ਼ ਕੋ ਕਿਆ ਦੇਖਤੇ ਹੋ, ਨਬਜ਼ ਮੇ ਰੱਖਾ ਹੈ ਕਿਆ, ਹਮਰੀ ਬੇਦਨ ਤੂੰ ਜਾਣਤਾ ਸ਼ਾਹ, ਵੈਦ ਤੈਨੂੰ ਪਤਾ। ਵੈਦ ਨੇ ਜਬ ਨਬਜ਼ ਦੇਖੀ ਤੋ ਆਪ ਨੇ ਫੌਰਨ ਕਹਾ, ਨਬਜ਼ ਕੋ ਕਿਆ ਦੇਖਤੇ ਹੋ, ਨਬਜ਼ ਮੇ ਰੱਖਾ ਹੈ ਕਿਆ, ਜਿਸ ਮਰਜ਼ ਕੀ ਜੁਸਤ ਜੂ ਮੈਂ, ਜੁਸਤ ਜੂ ਦਾ ਅਰਥ ਹੁੰਦਾ ਖੋਜ, ਲੱਭਣਾ ਕਿਸੇ ਚੀਜ਼ ਨੂੰ, ਜਿਸ ਮਰਜ਼ ਕੀ ਜੁਸਤ ਜੂ ਮੈਂ, ਨਬਜ਼ ਪੇ ਰੱਖਤੇ ਹੋ ਹਾਥ, ਮੁਝੇ ਦਰਦੇ ਇਸ਼ਕ ਹੈ ਔਰ ਇਸ਼ਕ ਹੈ ਮੌਲਾ ਕੇ ਸਾਥ। ਮੇਰੇ ਅੰਦਰ ਜਿਹੜੀ ਦਰਦ ਹੈ ਇਹ ਤੈਨੂੰ ਸਮਝ ਨਹੀਂ ਪੈਣੀ। ਗੁਰੂ ਰਾਮਦਾਸ ਬੜੀ ਬਖਸ਼ਿਸ਼ ਕਰ ਰਿਹਾ, ਹੇ ਪ੍ਰਭੂ ਦਰਸ਼ਨਾਂ ਤੋਂ ਬਿਨਾਂ ਸੁੱਖ ਨਹੀਂ, ਹਮਰੀ ਬੇਦਨ ਤੂੰ ਜਾਣਤਾ ਸ਼ਾਹ, ਮੇਰੇ ਅੰਦਰ ਦੀ ਪੀੜ ਤੂੰ ਹੀ ਜਾਣਨੇ। ਅੱਗੇ ਫਿਰ ਮਹਾਰਾਜ ਬਖਸ਼ਿਸ਼ ਕਰਦੇ ਆ, ਅਗਲੀ ਇਸ ਤੁਕ ਦੇ ਅੱਧੇ ਹਿੱਸੇ ਵਿੱਚ,
ਅਵਰ ਕਿਆ ਜਾਣੈ ਕੋਏ,
ਅਵਰ ਕਿਆ ਜਾਣੈ ਕੋਏ, ਕਿਸੇ ਦੂਜੇ ਨੂੰ ਕੀ ਪਤਾ ਕਿ ਮੇਰੇ ਅੰਦਰ ਇਹ ਕਿਹੜੀ ਜਗਿਆਸਾ ਹੈ, ਕਿਹੜੀ ਤਰਫ ਹੈ, ਕੋਈ ਦੂਸਰਾ ਇਸ ਗੱਲ ਨੂੰ ਨਹੀਂ ਸਮਝਦਾ।
ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ।
ਇਹ ਹੁਣ ਇਸ ਤੋਂ ਅੱਗੇ ਰਹਾਉ ਦੀਆਂ ਦੋ ਤੁਕਾਂ ਆਪਾਂ ਵਿਚਾਰੀਆਂ ਨੇ, ਕਿਉਂਕਿ ਸ਼ਬਦ ਦਾ ਜ਼ਿਆਦਾ ਜਿਹੜਾ ਸਿਧਾਂਤ ਸ਼ਬਦ ਵਰਤ ਲਓ, ਚਲੋ ਇਸ ਵਿੱਚ ਬਖਸ਼ਿਸ਼ ਕੀਤੀ। ਅੱਗੇ ਸਾਹਿਬ ਕਹਿੰਦੇ ਨੇ ਮੇਰੇ ਸ਼ਾਹਾ ਤੂੰ ਸੱਚਾ ਸਾਹਿਬ ਹੈ। ਸਾਹਿਬ ਦਾ ਲਫ਼ਜ਼ੀ ਅਰਥ ਹੈ ਮਾਲਕ, ਬਾਕੀ ਜਿਤਨੇ ਸੰਸਾਰ ਦੇ ਮਾਲਕ ਨੇ ਝੂਠੇ ਨੇ, ਤੂੰ ਸੱਚਾ ਮਾਲਕ ਹੈ। ਮੇਰੇ ਸ਼ਾਹਾ ਤੂੰ ਸੱਚ ਕਹਿ, ਤੂੰ ਸਦੀਵ ਕਾਰ ਰਹਿਣ ਵਾਲਾ ਕਹਿ,
ਤੇਰਾ ਕੀਆ ਸੱਚ ਸਭ ਹੋਏ,
ਤੇਰਾ ਕੀਆ ਸੱਚ ਸਭ ਹੋਏ। ਸੱਚੇ ਸਾਹਿਬਾ ਜੋ ਕੁਝ ਤੂੰ ਕਰ ਦਿੱਤਾ ਇਹ ਸਭ ਕੁਝ ਸੱਚ ਹੈ। ਆਪ ਸੱਤ ਕੀਆ ਸਭ ਸੱਤ, ਇਹ ਇਸ ਤੁਕ ਨਾਲ ਅਰਥ ਹੋਣਗੇ ਜੀ ਇਹਦੇ, ਸੁਖਮਨੀ ਸਾਹਿਬ ਦੇ ਨਾਲ। ਤੂੰ ਆਪ ਸੱਚ ਕਹਿ, ਹੇ ਮੇਰੇ ਪਰਮਾਤਮਾ ਵਾਹਿਗੁਰੂ ਜੀ, ਤੇਰਾ ਕੀਤਾ ਹੋਇਆ ਵੀ ਸੱਤ ਹੈ।
ਝੂਠਾ ਕਿਸ ਕੋ ਆਖੀਆ ਸਾਹਾ,
ਮਾਲਕ ਕਿਸ ਨੂੰ ਕਹਿ ਦਈਏ ਝੂਠਾ ਹੈ, ਕਿਸ ਨੂੰ ਕਹਿ ਦਈਏ ਇਹ ਝੂਠ ਹੈ, ਨਹੀਂ ਇਹ ਸਾਡੇ ਤੋਂ ਨਹੀਂ ਕਿਹਾ ਜਾਂਦਾ।
ਦੂਜਾ ਨਾਹੀ ਕੋਈ,
ਕੋਈ ਦੂਜਾ ਹੋਵੇ ਤੇ ਕਹੀਏ, ਸੱਚ ਇਹ ਵੇ ਤੇਰੇ ਤੋਂ ਬਿਨਾਂ ਕੋਈ ਬਣਾਉਣ ਵਾਲਾ ਨਹੀਂ, ਤੇਰੇ ਤੋਂ ਬਿਨਾਂ ਕੋਈ ਢਾਣ ਵਾਲਾ ਨਹੀਂ। ਮੇਰੇ ਸੱਚੇ ਸਾਹਿਬਾ ਸੱਚ ਇਹ ਵੇ ਕਿ ਸਭ ਕੁਝ ਤੂੰ ਕਰਨ ਵਾਲਾ ਹੈ, ਅਸੀਂ ਝੂਠਾ ਕਿਸ ਨੂੰ ਕਹੀਏ, ਕਿਉਂਕਿ ਸਾਰੇ ਤੇਰੇ ਬਣਾਏ ਨੇ, ਤੇਰੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ ਬਣਾਉਣ ਵਾਲਾ। ਥੋੜ੍ਹਾ ਜਿਹਾ ਇਸ ਗੱਲ ਨੂੰ ਨਾ ਜੀ, ਜਦੋਂ ਸਵੇਰ ਦੀ ਇਹ ਅੰਮ੍ਰਿਤ ਤੁਕ ਕੰਨਾਂ 'ਚ ਪਈ ਹੈ ਅਤੇ ਮਨ 'ਚ ਹੈ, ਇੱਕ ਬਾਣੀ 'ਚ ਆਉਂਦਾ ਸਭ ਕੁਝ ਸੱਤ ਹੈ, ਹੋ ਸਕਦਾ ਉਹਨਾਂ ਵਾਲੇ ਦਿਨਾਂ ਸ਼ਬਦ ਆ ਜਾਏ ਸਭ ਕੁਝ ਝੂਠ ਹੈ, ਇਹ ਕੁਝ ਵੀ ਸੱਚ ਨਹੀਂ। ਚਲੋ ਆਸਾ ਕੀ ਵਾਰ ਵਿੱਚ ਹੀ ਅਸੀਂ ਇੱਕ ਬਚਨ ਪੜ੍ਹਦੇ ਹਾਂ ਕਿ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਹ, ਸੱਚੇ ਆਕਾਰ ਜਾਂ ਸਤਿਗੁਰੂ ਦਾ ਬਚਨ ਹੈ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਸੱਤ ਦਾ ਬਣਾਇਆ ਹੋਇਆ ਹੈ ਇਹ ਸੱਚੇ ਦਾ ਇਹ ਚ ਨਿਵਾਸ ਹੈ ਇਸੇ ਬਚਨ ਨੂੰ ਪੜ੍ਹਦਿਆਂ ਦੇਖੋ ਸ਼ਬਦ ਹੈ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਸੀ ਬਾਣੀ ਵਿੱਚ ਅੱਗੇ ਜਾ ਕੇ ਬਚਨ ਹੁੰਦਾ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਫਿਰ ਜੇ ਜੱਗ ਸੱਚੇ ਕੀ ਕੋਠੜੀ ਤੇ ਕੂੜ ਸਭ ਸੰਸਾਰ ਕਿਉਂ ਕਿਹਾ ਇਸ ਤੁਕ ਨੇ ਗੱਲ ਨੂੰ ਖੋਲਿਆ ਝੂਠਾ ਕਿਸ ਨੂੰ ਆਖੀਏ ਮੇਰੇ ਮਾਲਕਾ ਕਿਉਂਕਿ ਦੂਜਾ ਕੋਈ ਹੈ ਹੀ ਨਹੀਂ ਫਿਰ ਸੁਣਿਓ ਤੂੰ ਬਣਾਇਆ ਇਹ ਸੱਚਾਈ ਹੈ ਤੇਰਾ ਬਣਾਇਆ ਹੋਇਆ ਹੈ ਇਹ ਸੱਤ ਹੈ ਤੂੰ ਬਣਾਇਆ ਹੈ ਝੂਠਾ ਕਿਸ ਨੂੰ ਕਹੀਏ ਕਿਉਂਕਿ ਉਹਨੂੰ ਕਹੀਏ ਜੋ ਤੇਰਾ ਸ਼ਰੀਕ ਬਣ ਕੇ ਤੇਰੀ ਬਰਾਬਰੀ ਕਰੇ ਸੱਚ ਐਵੇਂ ਕੋਈ ਝੂਠਾ ਸੀ ਕਹਿ ਨਹੀਂ ਸਕਦੇ ਕਿਉਂਕਿ ਤੇਰਾ ਸ਼ਰੀਕ ਕੋਈ ਹੋ ਹੀ ਨਹੀਂ ਸਕਦਾ ਪਰ ਇਸ ਗੱਲ ਨੂੰ ਥੋੜ੍ਹਾ ਜਿਹਾ ਵੀ ਜੇ ਜੱਗ ਸੱਚੇ ਕੀ ਹੈ ਕੋਠੜੀ ਫਿਰ ਕੂੜ ਸਭ ਸੰਸਾਰ ਕੀ ਹੈ ਦਾਸ ਨੇ ਇੱਕ ਦਿਨ ਬੇਨਤੀ ਕੀਤੀ ਸੀ ਜੀ ਬਾਣੀ ਸਾਰੇ ਬਚਨ ਹੁੰਦੇ ਆ ਆਨੰਦ ਸਾਹਿਬ ਤੁਸੀਂ ਪਾਠ ਕਰਦੇ ਹੋ ਜਦੋਂ ਇਹ ਪੌੜੀ ਹੁੰਦੀ ਹੈ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰਾ ਨਾਲੇ ਜਿਹੜਾ ਕੁਟੰਬ ਦੇਖਣਾ ਪਿਆ ਇਹ ਝੂਠਾ ਜਾਣ ਵਾਲਾ ਨਹੀਂ ਤੇ ਇਸੇ ਬਾਣੀ ਚ ਗੁਰਦੇਵ ਅੱਗੇ ਜਾ ਕੇ ਬਖਸ਼ਿਸ਼ ਕਰਦੇ ਆ ਇਹ ਨੇਤਰ ਹੋ ਮੇਰਿਓ ਹਰ ਤੂੰ ਮੈਂ ਜੋ ਧਰੀ ਖਰਬਿਨ ਅਵਰ ਨਾ ਦੇਖੋ ਕੋਈ ਖਰਬਿਨ ਅਵਰ ਨਾ ਦੇਖੋ ਕੋਈ ਨਦਰੀ ਖਰ ਨਿਕਾਲਿਆ ਇਹ ਵੀ ਸੰਸਾਰ ਤੁਮ ਦੇਖਦੇ ਇਹ ਖਰ ਕਾ ਰੂਪ ਹੈ ਬਸ ਇੱਕ ਤੁਕ ਨੇ ਜਿੰਨੀ ਕੁ ਤਸੱਲੀ ਕਰਾ ਦਿੱਤੀ ਅੰਦਰ ਦੀ ਵੀ ਜੇ ਜੱਗ ਸੱਚੇ ਕੀ ਕੋਠੜੀਏ ਤੇ ਝੂਠ ਕਿਉਂ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਇਹਦਾ ਉੱਤਰ ਦਿੱਤਾ ਕਹਿਣ ਲੱਗੇ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਪੂਰ ਮਹਾਰਾਜ ਜੀ ਦਾ ਬਚਨ ਨਾਨਕ ਵਖਾਣੇ ਬੇਨਤੀ ਤੁਦ ਬਾਜ ਕੂੜੋ ਕੂੜ ਬਸ ਇਹ ਗੱਲ ਜਿਹੜਾ ਤੁਦ ਬਾਜ ਹੈ ਨਾ ਜਿੱਥੇ ਇਹ ਤੂੰ ਕਹਿ ਦੇ ਕਿ ਉਹ ਹੈ ਹੀ ਨਹੀਂ ਕੇਵਲ ਮੈਂ ਮਹਾਰਾਜ ਕਹਿੰਦੇ ਤੁਦ ਬਾਜ ਹੀ ਕੂੜੋ ਕੂੜ ਹੈ ਤੇ ਜੇ ਦੁਨੀਆਂ ਵਿੱਚ ਰਹਿ ਕੇ ਹਰ ਥਾਂ ਤੇ ਤੇਰੀ ਹਾਜ਼ਰ ਨਾਜ਼ਰ ਤਾਂ ਦੇਖੀ ਤੇ ਫਿਰ ਕਹਿੰਦਾ ਨਹੀਂ ਇਹ ਜੱਗ ਸੱਚੇ ਕੀ ਹੈ ਕੁਟਰੀ ਸੱਚੇ ਕਾ ਵਿੱਚ ਵਾਸ ਤੇਰੇ ਤੋਂ ਬਿਨਾਂ ਤੈਨੂੰ ਗੈਰ ਹਾਜ਼ਰ ਕੋਈ ਸਮਝੇ ਫਿਰ ਇਹ ਕੂੜ ਹੈ ਇੱਥੇ ਸਤਿਗੁਰੂ ਜੀ ਬਚਨ ਕਰਦੇ ਆ ਕਿ ਤੂੰ ਆਪ ਸੱਚ ਹੈ ਤੇਰਾ ਕੀਤਾ ਹੋਇਆ ਸੱਤ ਹੈ ਪਾਰ ਬ੍ਰਹਮ ਪਰਮੇਸ਼ਵਰ ਜੀ ਕੋਈ ਦੂਜਾ ਤੇਰਾ ਸ਼ਰੀਕ ਹੋਵੇ ਤੇ ਅਸੀਂ ਕਹੀਏ ਕਿਉਂਕਿ ਤੇਰਾ ਸ਼ਰੀਕ ਕੋਈ ਹੈ ਹੀ ਨਹੀਂ
ਸਭਨਾ ਵਿੱਚ ਤੂੰ ਵਰਤਦਾ ਸਾਹਾ
ਸਭਨਾ ਵਿੱਚ ਤੂੰ ਵਰਤਦਾ ਸ਼ਾਹਾ ਅਸੀਂ ਫਿਰ ਸ਼ਾਹ ਲਫ਼ਜ਼ ਦੇ ਅਰਥ ਮਾਲਕ ਹੀ ਕਰੀਏ ਜਿੰਨੇ ਜੀਵ ਨੇ ਚਾਹੇ ਕੋਈ ਵੀ ਚੀਜ਼ ਬਣੀ ਹੈ ਤੂੰ ਸਾਰਿਆਂ ਦੇ ਵਿੱਚ ਆਪ ਵਰਤਣਾ ਹੈ ਸੱਚਮੁੱਚ ਇੱਕ ਹੈ ਪਰ ਵਰਤਣਾ ਸਾਰਿਆਂ 'ਚ ਜਿਵੇਂ ਬਾਬਾ ਜੀ ਨੇ ਕਿਹਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਚਾਓ ਸਭਨਾ ਵਿੱਚ ਤੂੰ ਵਰਤਦਾ ਸ਼ਾਹਾ ਕਰ ਆਸਨ ਡਿੱਠੋ ਚਾਓ ਜਿੰਨੀਆਂ ਥਾਵਾਂ ਨੇ ਤੂੰ ਸਾਰਿਆਂ ਵਿੱਚ ਆਪ ਬੈਠਾ ਸਭੈ ਕਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ ਸਭ ਗੋਬਿੰਦ ਕਹਿ ਸਭ ਗੋਬਿੰਦ ਕਹਿ ਗੋਬਿੰਦ ਬਿਨ ਨਹੀਂ ਕੋਈ ਕੋਈ ਸ਼ਾਹ ਮੇਰੇ ਮਾਲਕ ਥਾਂ ਨਹੀਂ ਜਿੱਥੇ ਤੂੰ ਨਾ ਹੋਵੇਂ ਮੇਰੇ ਸ਼ਾਹ ਤੂੰ ਸਾਰਿਆਂ ਵਿੱਚ ਆਪ ਹੀ ਵਰਤ ਰਿਹਾ ਹੈ
ਸਭ ਤੁਜ ਹੈ ਧਿਆਵ ਹੈ ਦਿਨ ਰਾਤ
ਫਿਰ ਜਿੰਨੀ ਖਲਕਤ ਹੈ ਜੋ ਕੋਈ ਤੂੰ ਲੁਕਾਈ ਪੈਦਾ ਕੀਤੀ ਇਹ ਸਾਰੇ ਜੀਵ ਜੀਵ ਦਿਨ ਰਾਤ ਸਿਰਫ ਤੈਨੂੰ ਧਿਆਉਂਦੇ ਨੇ ਤੇਰੀ ਆਰਾਧਨਾ ਕਰਦੇ ਹਨ
ਸਭ ਤੁਜ ਹੀ ਥਾਵ ਹੋ ਮੰਗਦੇ ਮੇਰੇ ਸਾਹਾ
ਸਭ ਤੁਜ ਹੀ ਥਾਵੋ ਮੰਗਦੇ ਮੇਰੇ ਸਾਹਾ ਮੇਰੇ ਸ਼ਾਹ ਮੇਰੇ ਮਾਲਕਾ ਸਭ ਤੁਜ ਹੀ ਥਾਵੋ ਜਿੰਨੇ ਜੀਵ ਨੇ ਸਾਰੇ ਤੇਰੇ ਕੋਲੋਂ ਮੰਗਦੇ ਨੇ ਥਾਵੋ ਦਰਤ ਕੋਲੋਂ ਕਰ ਲਈਏ ਹੋਰ ਸੌਖਾ ਰਹੇਗਾ ਜੀ ਕਿ ਤੇਰੀ ਥਾਂ ਤੋਂ ਤੇਰੇ ਤੋਂ ਮੰਗਦੇ ਨੇ ਕੋਈ ਜੀਵ ਐਸਾ ਨਹੀਂ ਜਿਹੜਾ ਕਿਸੇ ਹੋਰ ਤੋਂ ਮੰਗੇ ਉਸ ਦਿਨ ਵੀ ਦਾਸ ਨੇ ਇੱਕ ਬੇਨਤੀ ਕੀਤੀ ਸੀ ਜੀ ਭਿਖਾਰੀਆਂ ਦੀ ਮੰਗ ਵੱਖਰੀ ਵੱਖਰੀ ਹੈ ਪਰ ਦਾਤਾ ਇੱਕੋ ਹੀ ਹੈ ਮੰਗ ਵੱਖਰੀ ਵੱਖਰੀ ਹੈ ਕਿਸੇ ਦੀ ਬਹੁਤ ਛੋਟੀ ਮੰਗ ਹੈ ਕਿਸੇ ਦੀ ਬਹੁਤ ਵੱਡੀ ਮੰਗ ਹੈ ਕੋਈ ਸੋਹਣੇ ਕੱਪੜੇ ਪਾ ਕੇ ਮੰਗਦਾ ਕੋਈ ਵਿਚਾਰਾ ਲੀਰਾਂ ਓਢ ਕੇ ਮੰਗਦਾ ਮੰਗਦੇ ਤਾਂ ਸਾਰੇ ਪਏ ਨੇ ਸਭ ਤੁਝੀ ਥਾਵੋਂ ਮੰਗਦੇ ਮੇਰੇ ਸ਼ਾਹ ਮੇਰੇ ਸ਼ਾਹ ਤੇਰੇ ਤੋਂ ਸਾਰੇ ਮੰਗਦੇ ਨੇ ਦੱਦਾ ਦਾਤਾ ਏਕ ਹੈ ਸਿਰਫ ਤੂੰ ਇੱਕ ਹੈ ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ ਦਿਨ ਦੇ ਤੋਟ ਨਾ ਆਵੀ ਅਗਣਤ ਭਰੇ ਭੰਡਾਰ ਜਗਤ ਭਿਖਾਰੀ ਫਿਰਤ ਹੈ ਸਭ ਤੁਝੀ ਥਾਵੋਂ ਮੰਗਦੇ ਮੇਰੇ ਸ਼ਾਹ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ ਦਰ ਮਨ ਦੇ ਠਾਡੇ ਦਰਬਾਰ ਦਰ ਮਨ ਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾਰ ਤੁਮ ਧਨ ਧਨੀ ਸਭ ਤੁਝੀ ਥਾਵੋਂ ਮੰਗਦੇ ਤੇਰੇ ਵਰਗਾ ਧਨਾੜ ਕੋਈ ਨੀ ਤੁਮ ਧਨ ਧਨੀ ਤੇ ਕੱਲਾ ਧਨੀ ਨੀ ਉਦਾਰ ਬੜਾ ਦਿਆਲੂ ਹੈ ਕੰਜੂਸ ਮੱਖੀ ਚੂਸ ਨੀ ਸਿੱਧੀ ਗੱਲ ਧਨੀ ਹੈ ਤੇ ਦਿਆਲੂ ਬੜਾ ਹੈ ਤੁਮ ਤਨ ਧਨੀ ਉਦਾਰ ਤਿਆਗੀ ਤੂੰ ਇੱਕ ਖਿਨ ਲਾਨਾ ਬਖਸ਼ਾਂ ਦਿੰਦਿਆਂ ਸਰਵਨਨ ਸੁਨੀਅਸ ਸੁਜਸ ਤੁਮਾਰ ਮੰਗੂ ਕਾਹੇ ਰੰਕ ਸਭ ਦੇਖੋ ਰੰਕ ਸਭ ਦੇਖੋ ਕਿਉਂਕਿ ਸਭ ਤੁਝੀ ਥਾਵੋਂ ਮੰਗਦੇ ਮੇਰੇ ਸ਼ਾਹ ਇਹ ਸਾਰੇ ਮੰਗਤੇ ਨੇ ਤੇਰੇ ਦਰ ਤੋਂ ਮੰਗਦੇ ਆ ਸਭ ਤੁਝੀ ਥਾਵੋਂ ਮੰਗਦੇ ਮੇਰੇ ਸ਼ਾਹ ਇਹ ਸਭ ਤੇਰੇ ਤੋਂ ਮੰਗਦੇ ਨੇ ਮਹਾਰਾਜ ਸ਼ਬਦ ਵਰਤਦੇਗਾ ਕਿ ਸਰਵਨਨ ਸੁਣੀ ਸੁਜਸ ਤੁਮਾਰ ਮੰਗੂ ਕਾਹੇ ਰੰਕ ਸਭ ਦੇਖੂ ਤੁਮ ਗੀਤੇ ਮੇਰੋ ਨਿਸਤਾਰ ਜੈ ਦਿਓ ਨਾਮਾ ਬਿਪ ਸੁਦਾਮਾ ਤਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇਤ ਨਹੀਂ ਬਾਰ ਦੇਰੀ ਨੀ ਲਾਂਦਾ ਸਭ ਤੁਝੀ ਥਾਵੋਂ ਮੰਗਦੇ ਮੇਰੇ ਸਾਹ ਪਰਮਾਤਮਾ ਹਰ ਕੋਈ ਤੇਰੇ ਸਾਹਮਣੇ ਖਲੋ ਕੇ ਆਪਣੀ ਝੋਲੀ ਫੈਲਾ ਰਿਹਾ ਤੇ ਤੂੰ ਸਾਰਿਆਂ ਨੂੰ ਆਪਣੀਆਂ ਦਾਤਾਂ ਦੇਣਾ ਕਹਿ
ਤੂੰ ਸਭਨਾ ਕਰਹਿ ਇੱਕ ਦਾਤ
ਤੂੰ ਸਭਨਾ ਕਰਹਿ ਇੱਕ ਦਾਤ ਦਾਤਾਂ ਇੱਕ ਹੈ ਮੰਗਣ ਵਾਲੇ ਅਨੇਕਾਂ ਨੇ ਉਹਨਾਂ ਅਨੇਕਾਂ ਨੂੰ ਇੱਕ ਹੀ ਦਾਤਾ ਸਾਰੀਆਂ ਦਾਤਾਂ ਦਿੰਦਾ ਹੈ ਉਹ ਬਖਸ਼ਾਂ ਵਰਤਾ ਰਿਹਾ ਹੈ ਸਭ ਨੂੰ ਉਹ ਜੇ ਕੋਈ ਨਾ ਮੰਗੇ ਤਾਂ ਵੀ ਦਿੰਦਾ ਉਹ ਪਿਆਰਿਓ ਗੁਰਬਾਣੀ ਚ ਇੱਕ ਸ਼ਬਦ ਹੁੰਦਾ ਅਨ ਮੰਗਿਆ ਦਾਨ ਦੇਵਣਾ ਮੰਗ ਕੇ ਤਾਂ ਅਸੀਂ ਕਹਿੰਦੇ ਆਹ ਦੇ ਦਿਓ ਆਹ ਦੇ ਦਿਓ ਪਰ ਅੱਜ ਤੀਕਰਾਂ ਕਦੀ ਕਿਸੇ ਨੇ ਮੰਗ ਕੇ ਨਹੀਂ ਕਿਹਾ ਮੈਨੂੰ ਅੱਜ ਸੂਰਜ ਦੀ ਧੁੱਪ ਦੇ ਦਿਆ ਜੇ ਅੱਜ ਮੈਨੂੰ ਸਾਹ ਦੇ ਦਿਆ ਜੇ ਇਸ ਤਰ੍ਹਾਂ ਜੀ ਕਦੀ ਕਹਿੰਦੇ ਅੱਜ ਮੈਨੂੰ ਹਵਾ ਮਿਲ ਜਾਏ ਬਾਹਰੋਂ ਮੈਨੂੰ ਆਕਸੀਜਨ ਮਿਲ ਜਾਏ ਬਾਹਰੋਂ ਕਿਉਂਕਿ ਇਹ ਅੰਨ ਮੰਗਿਆ ਦਾਨ ਇਹ ਬਿਨਾਂ ਮੰਗਣ ਤੋਂ ਦੇਈ ਜਾਂਦਾ ਤੇ ਚੇਤੇ ਰੱਖਿਓ ਅੰਨ ਮੰਗਿਆ ਦਾਨ ਉਹ ਦਿੰਦਾ ਜਿਹਦੇ ਤੋਂ ਬਿਨਾਂ ਇੱਕ ਘੜੀ ਵੀ ਨਹੀਂ ਦੇਣ ਨਿਕਲ ਸਕਦਾ ਘੜੀ ਨਹੀਂ ਬੰਦਾ ਜੀ ਸਕਦਾ ਮਹਾਰਾਜ ਕਹਿੰਦੇ ਨੇ ਇਹ ਸਾਰੇ ਤੇਰੇ ਤੋਂ ਮੰਗਦੇ ਨੇ ਤੂੰ ਅੰਨ ਮੰਗਿਆ ਵੀ ਦਿੰਦਾ ਤੇ ਜੋ ਆਪਣੀ ਦਾਮਨ ਝੋਲੀ ਫੈਲਾਉਂਦੇ ਨੇ ਤੁਸੀਂ ਉਹਨਾਂ ਨੂੰ ਵੀ ਦਾਨ ਬਖਸ਼ ਦੇਖੋ
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ
ਸਭ ਕੋ ਤੁਝ ਵਿੱਚ ਤੁਧ ਹੀ ਵਿੱਚ ਹੈ ਮੇਰੇ ਸ਼ਾਹ ਇਹਦਾ ਅਰਥ ਕਰਾਂਗੇ ਜੋ ਕੁਝ ਤੁਸੀਂ ਬਣਾਇਆ ਹਰ ਚੀਜ਼ ਤੇਰੇ ਹੁਕਮ ਦੇ ਵਿੱਚ ਮੇਰੇ ਮਾਲਕਾ ਇਹਦਾ ਮਤਲਬ ਤੇਰੇ ਹੁਕਮ ਤੋਂ ਬਾਹਰ ਕੁਛ ਨਹੀਂ ਹਰ ਵਸਤੂ ਜੜ ਚੇਤਨ ਸਾਰੇ ਤੇਰੇ ਹੁਕਮ ਚ ਨੇ ਤੇ ਕੱਲੇ ਇਕੱਲਾ ਹੁਕਮ ਹੀ ਨਹੀਂ ਸੱਚ ਏਵੇ ਕੋਈ ਤੇਰੀ ਨਜ਼ਰ ਤੋਂ ਖਾਲੀ ਨਹੀਂ ਖਸਮ ਹੈ ਨਦਰੀ ਕੀੜਾ ਆਵੇ ਜੇਤੇ ਚੁਗੇ ਦਾਣੇ ਇੱਕ ਨਿੱਕਾ ਜਿਹਾ ਕੀੜਾ ਵੀ ਉਹ ਵੀ ਖਸਮ ਦੀ ਨਜ਼ਰ ਵਿੱਚ ਹੈ ਇਹਨੂੰ ਇੱਕ ਬਚਨ ਪੜ੍ਹ ਲਓ ਚਿੱਤੈ ਅੰਦਰ ਸਭ ਕੋ ਵੇਖ ਨਦਰੀ ਖੇਡ ਚਲਾਏਂਦਾ ਰੱਬ ਵਰਗਾ ਚੇਤਾ ਕਿਸੇ ਦਾ ਹੈ ਆਪਾਂ ਨੂੰ ਬੰਦੇ ਮਿਲਦੇ ਆ ਕਈ ਸਾਲ ਪਹਿਲਾਂ ਮਿਲੇ ਹੋਣ ਅਚਨਚੇਤ ਮਿਲਣ ਤੇ ਪੁੱਛਦੇ ਨੇ ਪਛਾਣਿਆ ਜੀ ਆਪਾਂ ਕਹਿੰਦੇ ਜੀ ਪਛਾਣਿਆ ਕੋਈ ਨਹੀਂ ਮਾੜਾ ਫਿਰ ਕਹਿੰਦੇ ਵੇਖੋ ਸੋਚੋ ਪਛਾਣੋ ਸਾਡੇ ਚੇਤੇ ਚੋਂ ਵਿਸਰ ਜਾਂਦਾ ਹੈ ਪਰ ਰੱਬ ਦੇ ਚੇਤੇ ਵਿੱਚੋਂ ਜੋ ਕੁਝ ਪੈਦਾ ਕੀਤਾ ਕਦੀ ਕਿਸੇ ਨੂੰ ਭੁੱਲਦਾ ਹੀ ਨਹੀਂ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਖੇਡ ਚਲਾਏਂਦਾ ਆਪਣੇ ਚੇਤੇ ਵਿੱਚ ਰੱਖਦਾ ਆਪਣੀ ਨਦਰ ਵਿੱਚ ਰੱਖਦਾ ਮੇਰੇ ਸ਼ਾਹ ਹਰ ਚੀਜ਼ ਤੇਰੇ ਹੁਕਮ ਵਿੱਚ ਹੈ
ਤੁਝ ਤੇ ਬਾਹਰ ਕੋਈ ਨਾਹੀ
ਤੇਰੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਚੰਗੇ ਵੀ ਤੇਰੇ ਹੁਕਮ ਚ ਮੰਦੇ ਵੀ ਤੇਰੇ ਹੁਕਮ ਚ ਜਿਵੇਂ ਬਾਬਾ ਜੀ ਦੀ ਜਪਦੀ ਇਹ ਪੌੜੀ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ ਕਿਵੇਂ ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਖੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸ਼ਿਸ਼ ਇੱਕ ਹੁਕਮੀ ਸਦਾ ਪਵਾਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ ਸਾਰੇ ਜੀਵ ਤੇਰੇ ਚ ਹੁਕਮ ਚ ਨੇ ਕੋਈ ਵੀ ਤੇਰੇ ਹੁਕਮ ਤੋਂ ਬਾਹਰਾ ਨਹੀਂ।
ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ।
ਮੇਰੇ ਮਾਲਕਾ ਸਾਰੇ ਜੀਵ ਤੇਰੇ ਨੇ ਤੇ ਸਾਰਿਆਂ ਦਾ ਤੂੰ ਆਪ ਮਾਲਕ ਹੈ, ਸਭ ਨਾਲ ਤੇਰੀ ਅਪਣਤ ਹੈ।
ਸਭ ਤੁਝ ਹੀ ਮਾਹੇ ਸਮਾਹੇ।
ਜਿੱਦਣ ਇਹ ਸਾਰਾ ਪਸਾਰਾ ਜਿਹੜਾ ਤੂੰ ਪਸਾਰਿਆ, ਚੰਗੇ ਮੰਦੇ ਕਈ ਧਰਮ ਕਈ ਬੰਦੇ ਕਈ ਜੀਵ, ਵਾਹਿਗੁਰੂ ਇਹ ਤੂੰ ਆਪਣੇ ਚੋਂ ਬਣਾਏ ਆ, ਜਿੱਦਣ ਤੇਰੀ ਮੌਜ ਹੋਈ ਇਹ ਸਾਰੇ ਤੇਰੇ ਵੀ ਸਮਾ ਜਾਣੇ ਨੇ, ਇਹ ਸਭ ਤੇਰੇ ਸਮਾਣੇ ਨੇ। ਤੂੰ ਤਾਂ ਇਸ ਤਰ੍ਹਾਂ ਰਚਿਆ, ਬਾਜ਼ੀ ਗਰ ਜੈਸੇ ਬਾਜ਼ੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਾਸਾਰਾ, ਜਦੋਂ ਉਹਨੇ ਰੋਕ ਦਿੱਤਾ ਤਬ ਏਕੋ ਏਕੰਕਾਰਾ। ਜਬ ਉਦਕਰ ਕਰਤੋ ਕਬੂ, ਪਿਆਰਿਓ ਜਦੋਂ ਉਹ ਆਪਣਾ ਇਹ ਸਾਰਾ ਪਸਾਰਾ ਕਰਦਾ ਹੈ ਉਦੋਂ ਸਭ ਕੁਝ ਸਰ ਦਿੰਦਾ, ਪਰ ਜਦੋਂ ਖਿੱਚਦਾ ਸਾਰੇ ਉਹਦੇ ਵਿੱਚ ਸਮਾ ਜਾਂਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਸਾਰੇ ਤੇਰੇ ਨੇ, ਸਾਰੇ ਤੇਰੇ ਵੀ ਸਮਾ ਜਾਣਗੇ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ।
ਹੇ ਮੇਰੇ ਪਿਆਰੇ ਵਾਹਿਗੁਰੂ ਮੇਰੇ ਸ਼ਾਹ ਜੀ, ਹਰ ਇੱਕ ਦੀ ਆਸ ਤੂੰ ਹੀ ਹੈ, ਸਭ ਕੋ ਆਸ ਹੈ ਤੇਰੀ ਬੈਠਾ, ਹਰ ਤੇਰੀ ਆਸ ਵਿੱਚ ਬੈਠਾ, ਤੂੰ ਸਾਨੂੰ ਬਖਸ਼ਿਸ਼ ਕਰੇਗਾ, ਤੇਰੀ ਆਸ ਦੇ ਹੀ ਮੁਥਾਜ ਹਨ।
ਸਭ ਤੁਝ ਹੈ ਧਿਆਵ ਹੈ ਮੇਰੇ ਸਾਹ।
ਮੇਰੇ ਪਰਮਾਤਮਾ ਮੇਰੇ ਮਾਲਕਾ ਸਾਰੇ ਤੈਨੂੰ ਹੀ ਧਿਆਉਂਦੇ ਹਨ।
ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ।
ਇੱਥੇ ਗੁਰੂ ਰਾਮਦਾਸ ਸਾਨੂੰ ਬਖਸ਼ਿਸ਼ ਕਰਕੇ ਸਮਝਾਉਂਦੇ ਨੇ ਕਿ ਉਹਦੇ ਅੱਗੇ ਸਮਰਪਣ ਹੋ ਜਾਓ, ਤਰਕ ਨਾ ਕਰੋ, ਅੱਗੋ ਖਿੰਜਰੋ ਨਾ, ਖਿੰਜਰੋ ਸ਼ਬਦ ਬੜਾ ਬਣਾਉਣਾ ਜੀ, ਅੱਗੋ ਅੱਖਾਂ ਨਾ ਕੱਢੋ, ਬਸ ਇੱਕੋ ਹੀ ਗੱਲ ਕਹਿ ਦਿਓ, ਮੇਰੇ ਸ਼ਾਹ ਜਿਵੇਂ ਤੈਨੂੰ ਭਾਉਂਦਾ ਬਸ ਉਸ ਤਰ੍ਹਾਂ ਹੀ ਰੱਖ ਲੈ, ਮੇਰੀ ਕੋਈ ਕੰਡੀਸ਼ਨ ਨਹੀਂ। ਜੋ ਰਾਜ ਦੇ ਤਾਂ ਕਵਨ ਵਡਾਈ, ਜੋ ਭੀਖ ਮੰਗਾਏ ਤਾਂ ਕਿਆ ਘੱਟ ਜਾਏ, ਜਾਂ ਇਉਂ ਕਹਿ ਲਓ ਜਿਵੇਂ ਤੈਨੂੰ ਚੰਗਾ ਲੱਗਦਾ ਮੇਰੇ ਸ਼ਾਹ, ਮੈਨੂੰ ਚੰਗਾ ਲੱਗਦਾ ਨਹੀਂ ਲੱਗਦਾ ਇਹ ਇੱਕ ਪਾਸੇ ਛੱਡ, ਤੂੰ ਮੈਨੂੰ ਇਹ ਅਵਸਥਾ ਬਖਸ਼ ਦੇ ਜੋ ਤੈਨੂੰ ਚੰਗਾ ਲੱਗਦਾ ਮੈਂ ਉਸ ਵਿੱਚ ਜੀਣਾ ਸ਼ੁਰੂ ਕਰ ਦਿਆਂ, ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਗੁਰੂ ਰਾਮਦਾਸ ਅੰਤ ਵਿੱਚ ਇਹ ਬਖਸ਼ਿਸ਼ ਕਰ ਰਹੇ ਹਨ,
ਸੱਚ ਨਾਨਕ ਕੇ ਪਾਤਸ਼ਾਹ।
ਹੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ, ਸਾਰਿਆਂ ਘਟਾਂ ਵਿੱਚ ਭਰਪੂਰ ਵਾਹਿਗੁਰੂ ਜੀ, ਸਭ ਦੀਆਂ ਦਾਤਾਂ ਦੇਣ ਵਾਲੇ ਵਾਹਿਗੁਰੂ ਜੀ, ਜਿਵੇਂ ਤੁਹਾਨੂੰ ਪਾਉਂਦਾ ਹੈ, ਜਿੱਥੇ ਪਾਉਂਦਾ ਹੈ, ਜਿਵੇਂ ਪਿਆਉਂਦਾ ਪਾਉਂਦਾ ਹੈ, ਸੱਚੇ ਪਾਤਸ਼ਾਹ ਮੈਨੂੰ ਉਹਦੇ ਵਿੱਚ ਰੱਖ ਲੈ। ਬਸ ਇਹ ਸ਼ਬਦ ਦਾ ਦਰਸ਼ਨਾਂ ਦੀ ਵੇਦਨਾ ਤੋਂ ਸ਼ੁਰੂ ਸੀ, ਦਾਤਾਂ ਦੇਣ ਵਾਲਾ ਹੈ, ਅਖੀਰ ਤੇ ਗੱਲ ਗੁਰੂ ਜੀ ਨੇ ਭਾਣੇ ਤੇ ਮੁਕਾਈ ਹੈ ਕਿ ਜਿਉਂ ਜਿਉਂ ਤੇਰਾ ਹੁਕਮ ਤੇ ਮੈਂ ਤਿਉਂ ਹੋਵਣਾ, ਜੈ ਜੈ ਰੱਖਾਂ ਆਪ ਤੈਂ ਜਾਏ ਖੜੋਵਣਾ, ਜਿੱਥੇ ਤੈਨੂੰ ਚੰਗਾ ਲੱਗਦਾ ਜਿਵੇਂ ਚੰਗਾ ਲੱਗਦਾ ਬਸ ਉਸ ਤਰ੍ਹਾਂ ਹੀ ਰੱਖ ਲੈ। ਪਰ ਮੈਂ ਇੱਕ ਬੇਨਤੀ ਕਰਾਂ, ਹੇ ਗੁਰੂ ਰਾਮਦਾਸ, ਜਿਵੇਂ ਤੈਨੂੰ ਚੰਗਾ ਲੱਗਦਾ, ਮਾਨ ਚੰਗਾ ਲੱਗਦੀ, ਅਪਮਾਨ ਚੰਗਾ ਲੱਗਦੀ, ਜਿਵੇਂ ਚੰਗਾ ਲੱਗਦਾ ਤੂੰ ਰੱਖ ਲੈ, ਪਰ ਇੱਕ ਕਿਰਪਾ ਕਰ, ਜੋ ਤੈਨੂੰ ਚੰਗਾ ਲੱਗਦਾ ਸਾਨੂੰ ਅੰਦਰੋਂ ਚੰਗਾ ਲੱਗਣ ਲੱਗ ਪਏ, ਬਸ ਉਹ ਸਾਨੂੰ ਵੀ ਚੰਗਾ ਲੱਗਣ ਲੱਗ ਪਏ, ਅਸੀਂ ਕੁਝ ਤਾਂ ਤਰਕਾਂ 'ਚ ਨਾ ਪੈ ਜਾਈਏ, ਉਦਾਸੀਨਤਾ ਤੇ ਹੀਨਤਾ 'ਚ ਨਾ ਡਿੱਗ ਪਈਏ, ਜਿਵੇਂ ਤੈਨੂੰ ਚੰਗਾ ਲੱਗਦਾ ਫਿਰ ਮਾਲਕਾ ਉਹਦੇ ਵਿੱਚ ਹੀ ਤੇਰੀ ਖੁਸ਼ੀ ਵੀ ਸਾਡੀ ਖੁਸ਼ੀ ਹੈ। ਆਓ ਇਸ ਅੰਮ੍ਰਿਤ ਬਚਨ ਦੀ ਅਖੀਰਲੀਆਂ ਤੁਕਾਂ ਦਾ ਪਾਠ ਭਾਈ ਸਾਹਿਬ ਸਰਵਣ ਕਰਾਉਂਦੇ ਨੇ ਜੀ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝ ਹੈ ਧਿਆਵ ਹੈ ਮੇਰੇ ਸਾਹ, ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।